ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਵਨ ਸਥਾਨ ਬਣਿਆ ਹੋਇਆ ਹੈ, ਉਸ ਥਾਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀ ਧਰਤੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਰਚਨਾ ਕਰਵਾਈ। ਗਿਆਰਾਂ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਛੇ ਗੁਰੂਆਂ ਦੀ, ਚਾਰ ਸਿੱਖਾਂ ਦੀ। 15 ਭਗਤਾਂ ਦੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸੰਪੂਰਨਤਾ ਕਰਕੇ ਮਹਾਰਾਜ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਪ੍ਰਕਾਸ਼ ਕਿੱਥੇ ਕਰਨਾ ਚਾਹੀਦਾ। ਮਹਾਰਾਜ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਿੱਖਾਂ ਦੇ ਸੁਨਹਿਰੀ ਇਤਿਹਾਸਕ ਮੰਦਿਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਣਾ ਚਾਹੀਦਾ ਹੈ। ਮੈਂ ਗੁਰਮੁਖ ਪੜ੍ਹ ਰਿਹਾ ਸੀਗਾ, ਕਹਿੰਦੇ ਸੰਸਾਰ ਦੇ ਅੰਦਰ, ਵਿਸ਼ਵ ਦੇ ਅੰਦਰ ਦੋ ਇਹੋ ਜਿਹੀਆਂ ਕੌਮਾਂ ਨੇ ਜਿਹੜੀਆਂ ਨੇ ਆਪਣੇ ਧਰਮ ਤੇ ਆਪਣੇ ਕੰਮ ਦੇ ਵਿੱਚ ਪਰਪੱਕ ਰਹਿੰਦੀਆਂ ਨੇ। ਇੱਕ ਤਾਂ ਸਿੱਖ ਕੌਮ ਹੈ ਵਿਸ਼ਵ ਦੇ ਅੰਦਰ, ਜਿਹੜੇ ਸਭ ਤੋਂ ਦੁਨੀਆਂ ਦੇ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਗ੍ਰੰਥਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਸਤਿਕਾਰ ਹੈ ਸਿੱਖ ਧਰਮ ਦੇ ਸਿੱਖ ਜਿਹੜੇ ਨੇ ਸੇਵਕ ਨੇ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਕਰਦੇ ਨੇ। ਦੂਸਰੀ ਕੌਮ ਯਹੂਦੀਆਂ ਦੀ ਮੰਨੀ ਜਾਂਦੀ ਹੈ। ਦੋਵੇਂ ਕੌਮਾਂ ਵਿਸ਼ਵ ਦੇ ਵਿੱਚੋਂ ਸਭ ਤੋਂ ਛੋਟੀਆਂ ਕੌਮਾਂ ਨੇ, ਯਹੂਦੀ ਕੌਮ ਤੇ ਸਿੱਖ ਕੌਮ। ਇਹ ਇਹੋ ਜਿਹੀਆਂ ਕੌਮਾਂ ਨੇ, ਇਨ੍ਹਾਂ ਕੌਮਾਂ ਕੋਲ ਅੱਜ ਤੱਕ ਆਪਣਾ ਰਾਜ ਹੀ ਨਹੀਂ ਹੈਗਾ ਗਿਆ, ਔਰ ਜਿਤਨੀਆਂ ਸਾਰੀਆਂ ਕੌਮਾਂ ਨੇ ਵਿਸ਼ਵ ਦੀਆਂ, ਹਰੇਕ ਕੋਲ ਆਪਣਾ ਦੇਸ਼ ਹੈ, ਰਾਜ ਹੈ, ਪਰ ਸਿੱਖ ਕੌਮ ਤੇ ਯਹੂਦੀ ਕੌਮ ਇੱਕ ਇਹੋ ਜਿਹੀ ਕੌਮ ਹੈ ਜਿਹਦੇ ਕੋਲ ਆਪਣਾ ਰਾਜ, ਆਪਣਾ ਦੇਸ਼ ਨਹੀਂ ਹੈਗਾ। ਖੈਰ, ਗੁਰਮੁਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਰਚਨਾ ਲਿਖਵਾਈ, ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਮਨ ਵਿੱਚ ਸੰਕਲਪ ਕੀਤਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹਰਿਮੰਦਰ ਸਾਹਿਬ ਵਿਖੇ ਇਹਦਾ ਪ੍ਰਕਾਸ਼ ਹੋਣਾ ਚਾਹੀਦਾ। ਸਤਿਗੁਰੂ ਜੀ ਸਾਰਾ ਦਿਨ ਇਹ ਵਿਚਾਰ ਕਰਦੇ ਰਹੇ ਵੀ ਪਹਿਲੇ ਪ੍ਰਕਾਸ਼ ਦਿਹਾੜੇ ਤੇ ਹੈੱਡ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਜਾਵੇ, ਕਿਉਂਕਿ ਭਾਈ ਗੁਰਦਾਸ ਜੀ ਵੀ ਵਿਦਵਾਨ ਸਨ, ਹੋਰ ਮਹਾਰਾਜ ਜੀ ਦੇ ਸਿੱਖ ਸਾਰੇ ਵਿਦਵਾਨ ਸਨ। ਮਹਾਰਾਜ ਜੀ ਵਿਚਾਰ ਵਿਚਾਰ ਕਰਦੇ ਕਰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਥੱਲੇ ਬਾਬਾ ਬੁੱਢਾ ਸਾਹਿਬ ਜੀ ਆ ਗਏ। ਮਹਾਰਾਜ ਜੀ ਨੇ ਵਿਚਾਰ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਹੈੱਡ ਗ੍ਰੰਥੀ ਨਿਯੁਕਤ ਕੀਤਾ ਜਾਵੇਗਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ। 1604 ਈਸਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਸਰੂਪ ਬਾਬਾ ਬੁੱਢਾ ਸਾਹਿਬ ਜੀ ਦੀ ਸੀਸ ਦੇ ਉੱਪਰ ਰੱਖ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਚੌਰ ਸਾਹਿਬ ਕਰ ਰਹੇ ਸਨ। ਨਰਸਿੰਘਿਆਂ ਤੇ ਨਗਾਰਿਆਂ ਦੀਆਂ ਗੂੰਜਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਲੈ ਕੇ ਆਂਦਾ। ਵਿਦਵਾਨਾਂ ਨੇ ਲਿਖਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਪੀੜਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ। ਬੜੀਆਂ ਦੂਰ ਦਰੇਡਿਆਂ ਤੋਂ ਸੰਗਤਾਂ ਪਹੁੰਚੀਆਂ ਸਨ। ਬੁੱਢਾ ਸਾਹਿਬ ਖੋਲੋ ਗ੍ਰੰਥ ਲੇ ਆਵਾਜ਼ ਸੁਣੇ ਸਭ ਪੰਥ, ਬੁੱਢਾ ਸਾਹਿਬ ਖੋਲੋ ਗ੍ਰੰਥ ਲੇ ਆਵਾਜ਼ ਸੁਣੇ ਸਭ ਪੰਥ, ਅਦਬ ਸਹਿਤ ਬੁੱਢਾ ਤਬ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਮਨ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿਚ ਅੰਮ੍ਰਿਤ ਜਲ ਛਾਇਆ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਆਇਆ, ਵਿਦਵਾਨ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਉਸ ਸਮੇਂ 92 ਕੁ ਸਾਲਾਂ ਦੀ ਉਮਰ ਸੀਗੀ। ਕੁੱਲ ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲਾਂ ਦੀ ਉਮਰ ਸੀ ਗੁਰਮੁਖੋ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਦੇ ਗ੍ਰੰਥੀ ਹੈੱਡ ਗ੍ਰੰਥੀ ਨਿਯੁਕਤ ਕੀਤਾ, ਬਾਬਾ ਜੀ ਦੀ ਉਮਰ 92 ਸਾਲਾਂ ਦੀ ਸੀਗੀ। ਤੇ ਬਾਬਾ ਬੁੱਢਾ ਸਾਹਿਬ ਜੀ 72 ਵਿਦਿਆ ਦੇ ਜਾਣਕਾਰ ਸਨ, 72 ਵਿਦਿਆ ਦੇ ਦਾਤੇ ਸਨ ਬਾਬਾ ਬੁੱਢਾ ਸਾਹਿਬ ਜੀ। ਫਿਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕਾਲ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਹਿਜ ਪਾਠ ਹੁੰਦੇ ਰਹੇ। ਉਸੇ ਸਰੂਪ ਤੋਂ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਰਬਾਰ ਸਾਹਿਬ ਤੋਂ ਆਪਣੇ ਪਰਿਵਾਰ ਦੇ ਸਮੇਤ ਭਾਈ ਕੇ ਡਰੋਲੀ ਆਉਣ ਲੱਗੇ, ਮਹਾਰਾਜ ਜੀ ਨੇ ਉਹ ਸਰੂਪ ਆਪਣਾ ਨਾਲ ਲਿਆਂਦਾ ਸੀਗਾ ਜੋ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਇਆ ਗਿਆ ਸੀਗਾ। ਭਾਈ ਕੀ ਡਰੋਲੀ ਲਿਆਂਦਾ ਸੀ ਮਹਾਰਾਜ ਜੀ ਨੇ ਉਹ ਸਰੂਪ। ਮਹਾਰਾਜ ਜੀ ਅੰਤਰਜਾਮਤਾ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਮਹਾਰਾਜ ਦਾ ਜੰਗ ਹੋਣਾ, ਲਲਾ ਬੇਗ ਨੇ ਫੌਜਾਂ ਚੜ ਕੇ ਲੈ ਕੇ ਆਉਣੀਆਂ ਨੇ। ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਹੁਕਮ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਆਪਣੀਆਂ ਮਾਤਾਵਾਂ ਨੂੰ ਲੈ ਕੇ ਕਰਤਾਰਪੁਰ ਸਾਹਿਬ ਚਲੇ ਜਾਓ। ਬਾਬਾ ਗੁਰਦਿੱਤਾ ਸਾਹਿਬ ਜੀ ਕਰਤਾਰਪੁਰ ਸਾਹਿਬ ਚਲੇ ਗਏ। ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਹੋਈ, ਗੁਰਮੁਖ ਪਿਆਰਿਓ ਕਾਲੇ ਖਾਂ ਕੁਤਬ ਖਾਂ ਫੌਜਾਂ ਅਨਵਰ ਖਾਂ ਪੈਂਦੇ ਖਾਂ ਬੜੇ ਚੜ ਕੇ ਆ ਗਏ ਸੀ ਲਗਭਗ ਇੱਕ ਫੌਜ ਦੇ ਦਰਮਿਆਨ। ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਜੰਗ ਦੀ ਜਿੱਤ ਪ੍ਰਾਪਤ ਕੀਤੀ। ਜਦੋਂ ਮਹਾਰਾਜ ਪਾਤਸ਼ਾਹ ਜੀ ਤੁਰਨ ਲੱਗੇ ਨਾ, ਮਹਾਰਾਜ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰੱਖ ਲਵੋ। ਜਦੋਂ ਭਾਈ ਬਿਧੀ ਚੰਦ ਘਰ ਦੇ ਵਿੱਚ ਗਏ ਤਾਂ ਕੀ ਦੇਖਿਆ ਸੀਗਾ, ਕਹਿੰਦੇ ਬਾਬਾ ਧੀਰਮਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਸੀਗਾ ਕਿਤੇ ਅਲੱਗ ਜਗ੍ਹਾ ਤੇ ਰੱਖ ਦਿੱਤਾ ਸੀਗਾ, ਕਿੱਥੇ ਪਤਾ ਨਾ ਲੱਗੇ। ਪਰ ਮਹਾਰਾਜ ਪਾਤਸ਼ਾਹ ਜੀ ਨੂੰ ਤਾਂ ਸਭ ਕੁਝ ਪਤਾ ਸੀ। ਭਾਈ ਬਿਧੀ ਚੰਦ ਨੇ ਬਾਬਾ ਧੀਰਮਲ ਨੂੰ ਕਿਹਾ, ਬਾਬਾ ਧੀਰਮਲ ਜੀ ਤੁਸੀਂ ਵੀ ਚੱਲੋ, ਸਤਿਗੁਰੂ ਜੀ ਕੀਰਤਪੁਰ ਸਾਹਿਬ ਚੱਲੇ ਨੇ। ਬਾਬਾ ਧੀਰਮਲ ਕਹਿਣ ਲੱਗਾ, ਮੈਂ ਨਹੀਂ ਜਾਵਾਂਗਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ, ਮੈਂ ਤਾਂ ਇੱਥੇ ਰਹਾਂਗਾ, ਨਾ ਗੁਰੂ ਗ੍ਰੰਥ ਸਾਹਿਬ ਜੀ ਦੇਵਾਂਗਾ। ਉਸ ਸਮੇਂ ਮਹਾਰਾਜ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਿਆਂ ਦੇ ਸਮੇਤ, ਮਹਾਰਾਜ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਸਮੇਤ ਕੀਰਤਪੁਰ ਸਾਹਿਬ ਆ ਗਏ। ਤੇ ਉਹ ਸਰੂਪ ਜਿਹੜਾ ਸੀ ਜਿਸ ਨੂੰ ਗੁਰਤਾ ਗੱਦੀ ਮਿਲੀ ਸੀਗੀ ਹਰਿਮੰਦਰ ਵਾਹਿਗੁਰੂ, ਗੁਰਤਾ ਗੱਦੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਦਿੱਤੀ ਸੀਗੀ, ਜਿਸਦਾ ਪ੍ਰਕਾਸ਼ ਕੀਤਾ ਸੀਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ, ਉਹ ਸਰੂਪ ਅੱਜ ਕਰਤਾਰਪੁਰ ਸਾਹਿਬ ਵਿਖੇ ਹੈ। ਤੁਰਨ ਲੱਗਿਆ ਭਾਈ ਬਿਧੀ ਚੰਦ ਨੇ ਇੱਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਰੂਪ ਤਾਂ ਬਾਬਾ ਧੀਰਮਲ ਜੀ ਹੋਣਾ ਨੇ ਰੱਖ ਲੈਣਾ ਕੀਤਾ ਤੇ ਸਿੱਖ ਕਿੱਥੋਂ ਬਾਣੀ ਪੜਿਆ ਕਰਨਗੇ। ਤੇ ਬੜੀ ਅਧੀਨਗਾ ਦੇ ਨਾਲ ਬੜੀ ਨਿਮਰਤਾ ਦੇ ਸਹਿਤ ਜਦੋਂ ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੱਸ ਕੇ ਭਾਈ ਬਿਧੀ ਚੰਦ ਨੂੰ ਕਿਹਾ ਸੀਗਾ, ਭਾਈ ਬਿਧੀ ਚੰਦਾ ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਇਹੋ ਜਿਹਾ ਹੋਵੇਗਾ, ਘਰਾਂ ਘਰਾਂ ਦੇ ਵਿੱਚ ਵੱਖ ਵੱਖ ਨਗਰਾਂ ਦੇ ਵਿੱਚ ਕਸਬਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਇਆ ਕਰਨਗੇ। ਭਾਈ ਬਿਧੀ ਚੰਦ ਬੜੇ ਪ੍ਰਸੰਨ ਹੋਏ ਸਨ। ਮੈਂ ਪਿੱਛੇ ਜੇ ਇੱਕ ਇਤਿਹਾਸ ਪੜ੍ਹ ਰਿਹਾ ਸੀ ਬਰਜੀਲ ਦਾ, ਬਰਜੀਲ ਦੇ ਅੰਦਰ ਸਿੱਖਾਂ ਦੀ ਬੜੀ ਘੱਟ ਗਿਣਤੀ ਹੈ, ਕੁਝ ਸੈਂਕੜਿਆਂ ਦੇ ਵਿੱਚ ਹੀ ਗਿਣਤੀ ਹੈ। ਉੱਥੇ ਇੱਕ ਬੀਬੀ ਅੰਗਰੇਜ਼ ਬੀਬੀ ਸੀਗੀ, ਭਾਈ ਹਰਭਜਨ ਸਿੰਘ ਜੋਗੀ ਦੇ ਸੰਪਰਕ ਦੇ ਵਿੱਚ ਉਹ ਬੀਬੀ ਆ ਗਈ। ਹੁਣ ਭਾਈ ਹਰਭਜਨ ਸਿੰਘ ਜੋਗੀ ਦਾ ਇੱਕ ਹੀ ਸੰਕਲਪ ਸੀਗਾ ਕਿ ਹਰੇਕ ਮਾਈ ਭਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਗਿਆ। ਉਹ ਬੀਬੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੜ ਦਿੱਤਾ ਬ੍ਰਾਜ਼ੀਲ ਦੇ ਵਿੱਚ। ਉਹ ਬੀਬੀ ਜੀ ਦੀ ਉੱਥੇ ਸ਼ਾਦੀ ਹੋ ਜਾਣਾ ਕੀਤੀ, ਅੰਗਰੇਜ਼ ਸੀਗੀ, ਉਹਦੇ ਪਤੀ ਨੂੰ ਕੈਂਸਰ ਹੋ ਗਿਆ, ਉਹਨਾਂ ਨੇ ਜਿਤਨੀ ਵੀ ਆਪਣੀ ਕਮਾਈ ਸੀਗੀ ਪ੍ਰਾਪਰਟੀ ਸੀਗੀ ਉਹ ਸਾਰੀ ਚੁੱਕ ਕੇ ਗੁਰੂ ਭਵਨ ਉੱਥੇ ਬਣਾ ਦਿੱਤਾ, ਗੁਰਦੁਆਰਾ ਸਾਹਿਬ ਬਣਾ ਦਿੱਤਾ ਪਿਆ ਅਮਰੀਕਾ ਦੇ ਵਿੱਚ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਲਿਆ ਕੇ ਉਹ ਬੀਬੀ ਨੇ ਉੱਥੇ ਪ੍ਰਕਾਸ਼ ਕਰ ਦਿੱਤਾ ਪਿਆ। ਮੈਂ ਬੜਾ ਅਚੰਭੇ ਵਿੱਚ ਹੈਰਾਨ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੋਲ ਸੱਚੇ ਨੇ ਜੋ ਭਾਈ ਵਿਧੀ ਚੰਦ ਨੂੰ ਕਹੇ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪਰ ਜਿੱਥੇ ਸਿੱਖਾਂ ਦੀ ਬੜੀ ਘੱਟ ਗਿਣਤੀ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਪ੍ਰਕਾਸ਼ ਨੇ। ਸਿੱਖਾਂ ਨੂੰ ਆਪਣੇ ਗੁਰੂ ਅਥਾਹ ਦੇ ਨਾਲ ਅਥਾਹ ਸ਼ਰਧਾ ਹੈ। ਇਹ ਗੁਰਮੁਖੋ 410ਵਾਂ ਜਿਹੜਾ ਸੀਗਾ ਪ੍ਰਕਾਸ਼ ਪਹਿਲਾ ਉਤਸਵ, ਸੰਗਤਾਂ ਬੜੀਆਂ ਸ਼ਰਧਾ ਪੂਰਵਕ ਅੰਮ੍ਰਿਤ ਵੇਲੇ ਤੋਂ ਲੈ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਗੁਰੂ ਸਾਹਿਬਾਨਾਂ ਦੇ ਸਥਾਨਾਂ ਤੇ ਮਨਾ ਰਹੀਆਂ ਨੇ। ਇਸ ਸਥਾਨ ਤੇ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਸਰੋਵਰਾਂ ਦੇ ਵਿੱਚ ਆਪਣੇ ਗੁਰੂ ਨੂੰ ਨਮਸਤਕ ਹੋ ਰਹੀਆਂ ਨੇ। ਬੜੀ ਸ਼ਰਧਾ ਪੂਰਵਕ ਆਪਣੇ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਸੰਗਤਾਂ ਮਨਾ ਰਹੀਆਂ ਨੇ। ਕੋਟਨਕੋਟ ਸੰਗਤਾਂ ਦਾ ਧਮਾਲ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੀ ਦੇ ਅੰਦਰ ਬਾਰਗਾਹ ਦੇ ਅੰਦਰ ਸੁਸ਼ੋਭਿਤ ਨੇ। ਰੋਹ ਵਿਚਾਰ ਗੁਰਮੁਖੋ, ਕੱਲ ਦੇ ਆਪਾਂ ਪ੍ਰਕਰਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਗਲੇ ਪ੍ਰਕਰਨਾਂ ਦੀ ਆਰੰਭਤਾ ਕਰੀਏ। ਔਰੰਗਜ਼ੇਬ ਦੇ ਕਹਿਣ ਤੇ ਬਾਬਾ ਰਾਮ ਰਾਏ ਜੀ ਦਿੱਲੀ ਪਹੁੰਚੇ ਨੇ। ਬਾਬਾ ਰਾਮ ਰਾਏ ਨੇ ਦਿੱਲੀ ਦੇ ਵਿੱਚ ਬੜੀਆਂ ਸ਼ਕਤੀਆਂ ਦਿਖਾਈਆਂ। ਜਮਣਾ ਦੇ ਕੰਢੇ ਤੇ ਗੁਰਦੁਆਰਾ ਮਜਨੂ ਟਿੱਲਾ ਹੈ, ਜਮਣਾ ਦੇ ਕੰਢੇ ਦੇ ਉੱਪਰ ਹੀ ਸਥਿਤ ਹੈ। ਤੁਸੀਂ ਵੀ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਨੇ, ਮੈਂ ਵੀ ਦੱਸ ਵੀ ਉੱਥੇ ਗਿਆ ਸੀਗਾ, ਸਾਰੇ ਸਥਾਨ ਦੇ ਦਰਸ਼ਨ ਕੀਤੇ ਨੇ, ਉਹ ਖੂਹ ਦੇ ਵੀ ਦਰਸ਼ਨ ਕੀਤੇ ਨੇ ਜਿਸ ਖੂਹ ਤੇ ਬਾਬਾ ਰਾਮ ਰਾਏ ਜੀ ਨੇ ਕੱਲ ਦੇ ਪ੍ਰਕਰਨਾਂ ਦੇ ਅੰਦਰ ਤੁਸੀਂ ਸਰਵਣ ਕੀਤਾ ਸੀ। ਔਰੰਗਜ਼ੇਬ ਨੇ ਮਨ ਦੇ ਵਿੱਚ ਵਿਚਾਰ ਕੀਤੇ ਇਨ੍ਹਾਂ ਦੀ ਕੋਈ ਕਰਾਮਾਤ ਦੇਖਣੀ ਚਾਹੀਦੀ ਹੈ। ਸਿਰਤਨੀਆਕ ਬਾਬਾ ਰਾਮ ਰਾਏ ਜੀ ਦੇ ਵਿੱਚ ਕਰਾਮਾਤਾਂ ਤੇ ਸ਼ਕਤੀਆਂ ਨੇ। ਉਸ ਖੂਹ ਦੇ ਉੱਪਰ ਗੁਰਮੁਖ ਪਿਆਰਿਓ ਇੱਕ ਵੱਡੀ ਜਿਹੜੀ ਚਾਦਰ ਸੀ ਉਸ ਨੂੰ ਸਾਰੇ ਪਾਸੋਂ ਲਪੇਟ ਦਿੱਤਾ, ਇੱਕ ਸਟੇਜ ਦਾ ਰੂਪ ਧਾਰਨ ਬਣਾ ਲਿਆ ਜੀ, ਜਿਵੇਂ ਕਿ ਸਟੇਜ ਬਣੀ ਹੁੰਦੀ ਇਸ ਤਰ੍ਹਾਂ ਕਰਕੇ ਬਾਬਾ ਰਾਮ ਰਾਏ ਜੀ ਨੂੰ ਕਹਿ ਦੇਣਾ ਕੀਤਾ ਵੀ ਇਸ ਦੇ ਉੱਪਰ ਬੈਠ ਜਾਣਾ ਕਰੋ। ਬਾਬਾ ਰਾਮ ਰਾਏ ਜੀ ਨੇ ਆਪਣੀ ਇੱਥੇ ਕਰਾਮਾਤਾਂ ਨੂੰ ਸਿੱਧ ਕੀਤਾ, ਉਸੇ ਤਰ੍ਹਾਂ ਜਿਵੇਂ ਕੋਈ ਧਰਤੀ ਤੇ ਬੈਠ ਜਾਂਦਾ ਹੈ ਬਾਬਾ ਰਾਮ ਰਾਏ ਜੀ ਵੀ ਉਸੇ ਤਰ੍ਹਾਂ ਹੀ ਉਸ ਖੂਹ ਦੇ ਉੱਪਰ ਬੈਠ ਗਏ। ਔਰੰਗਜ਼ੇਬ ਵੇਖ ਕੇ ਬੜਾ ਹੈਰਾਨ ਹੋਇਆ, ਗੁਰਮੁਖੋ ਇਹ ਜਿਤਨੇ ਵੀ ਕਰਾਮਾਤਾਂ ਨੇ ਕੌਤਕ ਨੇ ਦਿੱਲੀ ਦੇ ਵਿੱਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਉੱਥੇ ਦਿਖਾਉਣਾ ਕੀਤੀਆਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਨੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਵੀ ਇੱਥੇ ਆਪਣੇ ਮੁਬਾਰਕ ਚਰਨ ਪਾਏ ਨੇ। ਇਸੇ ਤਰ੍ਹਾਂ ਗੁਰਮੁਖ ਪਿਆਰੋ ਮੱਕੇ ਤੋਂ ਕੋਈ ਹਾਜੀ ਦੋ ਫਲ ਲੈ ਕੇ ਆਇਆ ਸੀਗਾ ਜਿਹੜੇ ਬੜੇ ਬੇਸ਼ੁਮਾਰ ਰਸਾਂ ਦੇ ਨਾਲ ਭਰੇ ਹੋਏ ਸਨ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੇਨਤੀ ਕੀਤੀ ਸੀ ਤੁਸੀਂ ਇਹ ਫਲ ਛਕ ਲੈਣਾ ਕਰੋ, ਇਹ ਕੇਵਲ ਤੇ ਕੇਵਲ ਇਸਲਾਮੀ ਲੋਕਾਂ ਨੂੰ ਹੀ ਫਲ ਪ੍ਰਾਪਤ ਹੁੰਦੇ ਨੇ ਜਿਹੜੇ ਹੱਜ ਕਰਨ ਵਾਸਤੇ ਜਾਂਦੇ ਨੇ, ਹੋਰ ਕਿਸੇ ਨੂੰ ਇਹ ਫਲ ਪ੍ਰਾਪਤ ਨਹੀਂ ਹੁੰਦਾ। ਬਾਬਾ ਰਾਮ ਰਾਏ ਨੇ ਆਪਣੀ ਚਾਦਰ ਦੇ ਵਿੱਚੋਂ ਹੱਥ ਕੱਢ ਕੇ ਉਹ ਫਲ ਵੀ ਦਿਖਾਦੇ ਨੇ ਕੀਤੇ ਸਨ। ਇਹ ਤੁਸੀਂ ਸਾਰੇ ਕੱਲ ਦੇ ਪ੍ਰਕਰਨਾਂ ਦੇ ਅੰਦਰ ਕੱਲ ਦੀ ਕਥਾ ਦੇ ਵਿੱਚ ਸਰਵਣ ਕੀਤਾ ਹੈ। ਦਿੱਲੀ ਦੇ ਅੰਦਰ ਹਸਤਨਾਪੁਰੀ ਦੇ ਅੰਦਰ ਬਾਬਾ ਰਾਮ ਰਾਏ ਦੀ ਬਹੁਤ ਵਡਿਆਈ ਹੋਣ ਲੱਗ ਪਈ। ਬਾਦਸ਼ਾਹ ਬੜੀ ਸ਼ਰਧਾ ਦੇ ਨਾਲ ਗੁਰਮੁਖ ਪਿਆਰੇ ਉਸ ਦੇ ਚਰਨਾਂ ਨੂੰ ਸਪਰਸ਼ ਕਰਨ ਲੱਗ ਗਿਆ। ਜਿਵੇਂ ਅਗਲੇ ਅੱਜ ਪ੍ਰਕਰਨ ਆ ਰਹੇ ਨੇ, ਇਤਿਹਾਸ ਦੇ ਪੰਨੇ ਆ ਰਹੇ ਨੇ, ਆਓ ਸਤਸੰਗੀ ਜਨੋ ਮਨ ਦੀ ਇਕਾਗਰਤਾ ਦੇ ਨਾਲ ਆਪਾਂ ਸਰਵਣ ਕਰੀਏ। ਰਸਨਾ ਨੂੰ ਕਰੋ ਪਵਿੱਤਰ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਹਿਮਨੋ ਰੰਗ ਉਰ ਹਰਥ ਕੈ, ਉੱਤਮ ਵਸਤ ਵਿਸ਼ਾਲ।
ਇਸ ਤਰ੍ਹਾਂ ਔਰੰਗਜ਼ੇਬ ਨੇ ਆਪਣੇ ਹਿਰਦੇ ਦੇ ਵਿੱਚ ਬੜਾ ਪ੍ਰਸੰਨ ਹੋ ਕੇ ਬਾਬਾ ਰਾਮ ਰਾਏ ਦੀਆਂ ਜਿਹੜੇ ਕੌਤਕਾਂ ਸਨ, ਇਸ ਤਰ੍ਹਾਂ ਜਿਹੜੀਆਂ ਸ਼ਕਤੀਆਂ ਸਨ ਵੇਖ ਕੇ ਬੜਾ ਪ੍ਰਸੰਨ ਹੋਇਆ, ਤੇ ਜਿਹੜੀਆਂ ਉੱਤਮ ਵਸਤੂਆਂ ਸਨ ਵਿਸ਼ਾਲ ਬਹੁਤੀਆਂ ਜ਼ਿਆਦੀਆਂ।
ਨਿਤ ਪ੍ਰਤ ਭੇਜਤ ਰਹਿਤ ਸਨਮਾਨਤ ਸਭ ਕਾਲ,
ਕਹਿੰਦੇ ਹਰੇਕ ਸਮੇਂ ਸਨਮਾਨ ਦੇ ਸਹਿਤ ਬੜੀਆਂ ਵਸਤੂਆਂ ਜਿਹੜੀਆਂ ਸਨ ਵਿਸ਼ਾਲ ਵਸਤੂਆਂ, ਬੜੇ ਆਦਰ ਦੇ ਸਹਿਤ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਭੇਜਦਾ ਰਹਿੰਦਾ ਸੀ।
ਜੋ ਪਈ ਦੇਸ਼ ਵਿਦੇਸ਼ਨ ਵਸਤੂ ਆਵੇ।
ਇਸ ਤਰ੍ਹਾਂ ਕਹਿੰਦੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਜਿਹੜੀਆਂ ਵਸਤੂਆਂ ਦੇ ਭੰਡਾਰ ਸੀਗੇ ਆਉਂਦੇ ਹਨ ਬਾਬਾ ਰਾਮ ਰਾਜ ਜੀ ਦੇ ਪਾਸ।
ਸਤਿਗੁਰ ਸੁੱਤ ਕੇ ਨਿਕਟ ਪਠਾਵੇ।
ਜਿਸਨੇ ਵੀ ਕਹਿੰਦੇ ਔਰੰਗਜ਼ੇਬ ਦੇ ਕੋਈ ਵਸਤੂਆਂ ਪਾਸ ਆਉਂਦੀਆਂ ਨੇ ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਜ ਜੀ ਦੇ ਪਾਸ ਔਰੰਗਜ਼ੇਬ ਭੇਜ ਦਿੰਦਾ ਹੈ।
ਜਰਦਾਲੂ ਨਸ਼ਪਾਤੀ ਸੇਵ।
ਇਸ ਤਰ੍ਹਾਂ ਪਿਆਰੋ ਜਿਹੜੇ ਨਸ਼ਪਾਤੀਆਂ ਸੇਬ ਨੇ ਤੇ ਇਸ ਤਰ੍ਹਾਂ ਕਹਿੰਦੇ ਜਰਦਾਲੂ ਜਿਹੜੇ ਨੇ ਆਲੂ ਹੁੰਦੇ ਨੇ ਆਲੂ ਬੁਖਾਰੇ ਕਹਿੰਦੇ ਨੇ ਆਲੂ ਬੁਖਾਰੇ ਤੇ ਇਸ ਤਰ੍ਹਾਂ ਨਸ਼ਪਾਤੀਆਂ ਜਿਹੜੇ ਸੇਬ ਫਲ ਸਨ ਕਹਿੰਦੇ ਉਹ ਵੀ ਔਰੰਗਜ਼ੇਬ ਬਾਬਾ ਰਾਮ ਰਾਏ ਦੇ ਪਾਸ ਭੇਜਦਾ ਹੈ।
ਮੇਵਾ ਪਠੇ ਕਰੇ ਬਹੁ ਸੇਵ।
ਬਹੁਤ ਜ਼ਿਆਦਾ ਮੇਵਾ ਗਿਰੀਆਂ ਸ਼ੁਹਾਰੇ ਇਹ ਵੀ ਬਾਬਾ ਰਾਮ ਰਾਏ ਦੇ ਪਾਸ ਭੇਜਦਾ ਹੈ ਤੇ ਕਹਿੰਦੇ ਇਸ ਤਰ੍ਹਾਂ ਮੇਵਾ ਵੀ ਭੇਜਦਾ ਤੇ ਬਹੁਤ ਜ਼ਿਆਦਾ ਜਿਹੜੇ ਫਲਦਾਇਕ ਰਸ ਭਰੇ ਸੇਬ ਹਨ ਉਹਨਾਂ ਨੂੰ ਵੀ ਭੇਜਦਾ ਹੈ।
ਪਾਂਤ ਪਾਂਤ ਕੇ ਦਾਰਮ ਕਨੇ।
ਨੇਕਾਂ ਨੇਕਾਂ ਤਰ੍ਹਾਂ ਦੇ ਜਿਹੜੇ ਦਾਰਮ ਅਨਾਰ ਹਨ ਕਹਿੰਦੇ ਉਹਨਾਂ ਨੂੰ ਵੀ ਭੇਜਦਾ ਹੈ।
ਹਾਰਕ ਖੋਪੇ ਜਾਏ ਨਾ ਗਨੇ।
ਹਾਰਕ ਕਹਿੰਦੇ ਨੇ ਸ਼ੁਹਾਰੇ ਨੂੰ ਪਿਆਰੋ ਕਹਿੰਦੇ ਨੇ ਸ਼ੁਹਾਰੇ ਤੇ ਨਾਰੀਅਲ ਜਿਹੜੀ ਖੋਪੇ ਦੀ ਗਿਰੀ ਹੁੰਦੀ ਹੈ ਕਹਿੰਦੇ ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾਂਦੀ ਕਿੰਨਾ ਕੁ ਸੁੱਕਾ ਜਿਹੜਾ ਮੇਵਾ ਹੈ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਦੇ ਪਾਸ ਭੇਜ ਰਿਹਾ ਹੈ।
ਦਿੱਲੀ ਮੈਂ ਉਪਬਨ ਤੇ ਆਵੇ।
ਜਿਤਨਾ ਵੀ ਕਹਿੰਦੇ ਦਿੱਲੀ ਦੇ ਵਿੱਚ ਬਾਗ ਹੈ ਤੇ ਉਸ ਬਾਗ ਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਸ਼ਕਲ ਛਕਾਉਣ ਵਾਲੀਆਂ ਵਸਤੂਆਂ ਨੇ ਉਹ ਬਾਬਾ ਰਾਮ ਰਾਏ ਦੇ ਪਾਸ ਪਹੁੰਚ ਰਹੀਆਂ ਨੇ।
ਫਲ ਦਲ ਫੂਲ ਅਨੇਕ ਪਠਾਵੇ।
ਕਹਿੰਦੇ ਬਹੁਤ ਤਰ੍ਹਾਂ ਦੇ ਜਿਹੜੇ ਫਲ ਨੇ ਤੇ ਫਲਾਂ ਦੇ ਜਿਹੜੇ ਦਲ ਨੇ ਤੇ ਕਹਿੰਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਫੁੱਲ ਅਨੇਕਾਂ ਤਰ੍ਹਾਂ ਦੇ ਭੰਤਾਂ ਭੰਤਾਂ ਦੇ ਤੇ ਬਾਬਾ ਰਾਮ ਰਾਏ ਜੀ ਦੇ ਪਾਸ ਪਹੁੰਚ ਰਹੇ ਹਨ।
ਬਹੁਤ ਮੋਲ ਕੇ ਬਸਤਰ ਸੁਹਾਵੇ।
ਬੜੇ ਕਹਿੰਦੇ ਕੀਮਤੀ ਬੇਸ਼ੁਮਾਰ ਜਿਨ੍ਹਾਂ ਤੇ ਬੜਾ ਪੈਸਾ ਲੱਗਾ ਹੋਇਆ ਏ ਬੜਾ ਮੁੱਲ ਹੈ ਵਸਤਰਾਂ ਦਾ ਕਹਿੰਦੇ ਉਹ ਬਾਬਾ ਰਾਮ ਰਾਏ ਦੇ ਸੋਭਾ ਪਾ ਰਹੇ ਨੇ ਸ਼ਰੀਰ ਦੇ ਉੱਪਰ।
ਅਪਰਨ ਕੋ ਦੁਰਲੱਭ ਨੈ ਪਾਵੇ।
ਹੋਰਾਂ ਵਾਸਤੇ ਬੜੀ ਦੁਰਲੱਭ ਵਸਤੂ ਹੈ ਸੋਹਣੇ ਵਸਤਰ ਪਾਉਣੇ ਸੋਹਣੇ ਜਿਹੜੇ ਪਦਾਰਥ ਫਲ ਫਰੂਟ ਹੈ ਹੋਰਾਂ ਵਾਸਤੇ ਤਾਂ ਉਹਨਾਂ ਭਲਿਆਂ ਸਮਿਆਂ ਵਿਚ ਬੜਾ ਦੁਰਲੱਭ ਸੀਗਾ ਬੜਾ ਕਠਿਨ ਸੀਗਾ ਪਰ ਬਾਬਾ ਰਾਮ ਰਾਏ ਨੂੰ ਇਹ ਸੌਖੀਆਂ ਪ੍ਰਾਪਤ ਹੋ ਰਹੀਆਂ ਨੇ।
ਬਰਨ ਬਰਨ ਕੇ ਸੁੰਦਰ ਦੀਖੇ।
ਬਰਨ ਬਰਨ ਦੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲੇ ਜਿਹੜੇ ਵਸਤਰ ਨੇ ਬੜੇ ਸੁੰਦਰ ਦਿਸ ਰਹੇ ਹਨ।
ਭੇਜਤ ਪੈਰ ਨੇ ਆਪ ਸਰੀਖੇ।
ਇਹੋ ਜੇ ਔਰੰਗਜ਼ੇਬ ਕਹਿੰਦੇ ਆਪ ਵਸਤਰ ਪਹਿਣਦਾ ਸੀ ਤੇ ਉਹੀ ਜੇ ਵਸਤਰ ਬਾਬਾ ਰਾਮ ਰਾਏ ਜੀ ਹੁਣਾਂ ਨੂੰ ਭੇਜਦਾ ਸੀ।
ਦਰਬ ਅਧਿਕ ਰੋਜਨ ਕੇ ਆਵੇ।
ਰੋਜ਼ਾਨਾ ਹੀ ਨੇਕਾਂ ਪ੍ਰਕਾਰ ਦਾ ਜਿਹੜਾ ਧਨ ਸੀ ਆ ਰਿਹਾ ਸੀ।
ਦਿਨ ਪ੍ਰਤ ਅਤ ਸਨਮਾਨ ਵਿਰਧਾਵੇ।
ਰਾਤ ਦਿਨ ਕਹਿੰਦੇ ਜਦੋਂ ਵੀ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਪਾਸ ਭਰੇ ਦਰਬਾਰ ਵਿਚ ਆਉਂਦੇ ਨੇ ਤੇ ਔਰੰਗਜ਼ੇਬ ਬੜੇ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾਉਂਦਾ ਹੈ।
ਬਿਸਮੇ ਬੁੱਧ ਤੇ ਬਹੁਤ ਵਿਚਾਰ ਹੈ।
ਨਾਲੇ ਔਰੰਗਜ਼ੇਬ ਬਾਦਸ਼ਾਹ ਦਿੱਲੀ ਦਾ ਕਹਿੰਦੇ ਆਪਣੀ ਬੁੱਧੀ ਆਪਣੀ ਮਤ ਦੇ ਦੁਆਰਾ ਬੜਾ ਹੈਰਾਨ ਹੁੰਦਾ ਕਹਿੰਦਾ ਕੌਤਕ ਇਤਨੇ ਇਤਨੇ ਭਾਰੀ ਕੌਤਕ ਕਿਤੇ ਬੱਕਰਾ ਖਾ ਕੇ ਉਸ ਨੂੰ ਜਿਉਂਦੇ ਕਰ ਦਿੰਦੇ ਨੇ ਬਾਬਾ ਰਾਮ ਰਾਏ ਜੀ ਕਿਤੇ ਆਪਣੇ ਹੱਥ ਦੇ ਵਿੱਚੋਂ ਫਲ ਜਿਹੜੇ ਮੱਕੇ ਦੇ ਉਹ ਦਿਖਾ ਦਿੰਦੇ ਨੇ ਕਦੇ ਖੂਹ ਦੇ ਉੱਪਰ ਚਾਦਰ ਰੱਖ ਕੇ ਬੈਠ ਜਾਂਦੇ ਨੇ। ਇਸ ਤਰ੍ਹਾਂ ਦੀਆਂ ਬੜੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਔਰੰਗਜ਼ੇਬ ਨੇ ਦੇਖ ਦੇਖ ਕੇ ਔਰੰਗਜ਼ੇਬ ਬਾਦਸ਼ਾਹ ਦੀ ਜਿਹੜੀ ਮਤ ਸੀਗੀ ਨਾ ਕਹਿੰਦੇ ਉਹ ਵਿਚਾਰਾਂ ਦੇ ਸਹਿਤ ਹੋ ਗਈ ਜੀ।
ਨਿਸਬਾਸਰ ਮਨ ਮਾਏ ਸੰਭਾਰੇ।
ਰਾਤ ਦਿਨ ਔਰੰਗਜ਼ੇਬ ਆਪਣੇ ਮਨ ਦੇ ਵਿੱਚ ਉਹੀ ਵਿਚਾਰਾਂ ਨੂੰ ਸੰਭਾਲਦਾ ਹੈ।
ਕਬੇ ਕਚਹਿਰੀ ਸਮੇਂ ਬੁਲਾਵੇ।
ਜਦੋਂ ਗੁਰਮੁਖੋ ਕਹਿੰਦੇ ਕਚਹਿਰੀ ਦਾ ਸਮਾਂ ਆਉਂਦਾ ਹੈ ਕਚਹਿਰੀ ਲੱਗਦੀ ਹੈ ਕਹਿੰਦੇ ਉਦੋਂ ਬਾਬਾ ਰਾਮ ਰਾਏ ਜੀ ਨੂੰ ਬੁਲਾਉਂਦਾ ਹੈ।
ਬਬ ਏਕਲਈ ਸੁਨੇ ਸੁਨਾਵੇ।
ਕਦੇ ਕਦੇ ਔਰੰਗਜ਼ੇਬ ਬਾਦਸ਼ਾਹ ਕੱਲਾ ਹੀ ਆਪਣੇ ਸੇਵਕਾਂ ਦੇ ਪਾਸੋਂ ਬਾਬਾ ਰਾਮ ਰਾਏ ਦੀਆਂ ਜਿਹੜੀਆਂ ਸ਼ਕਤੀਆਂ ਵਰਣਨ ਕਰਕੇ ਸੁਣਦਾ ਹੈ ਤੇ ਕਦੇ ਸੁਣਾਉਂਦਾ ਹੈ ਕਿਸੇ ਨੂੰ।
ਇੱਕ ਦਿਨ ਬੈਠ ਪਾਲ ਕੀ ਆਵਾਜ਼,
ਕਹਿੰਦੇ ਔਰੰਗਜ਼ੇਬ ਜਿਹੜਾ ਸੀਗਾ ਬਾਦਸ਼ਾਹ ਦਿੱਲੀ ਦਾ, ਕਹਿੰਦੇ ਪਾਲਕੀ ਦੇ ਵਿੱਚ ਬਹਿ ਕੇ ਆ ਰਿਹਾ ਸੀ।
ਮਹਾ ਪ੍ਰੇਮ ਤੇ ਪਾਸ ਬਹਾਵਾ,
ਪ੍ਰੇਮ ਦੇ ਸਹਿਤ ਆਪਣੇ ਪਾਸ ਬਿਠਾਉਣਾ ਕੀਤਾ।
ਕਹਿਤ ਪਇਓ ਗਤ ਗੁਪਤ ਬਤਾਓ,
ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਬਾਬਾ ਰਾਮ ਰਾਏ ਨੂੰ ਕਹਿਣ ਲੱਗਾ ਗੁਪਤ ਜਿਹੜੇ ਭੇਦ ਨੇ, ਗੁਪਤ ਗੱਲ ਹੈ ਬਾਬਾ ਰਾਮ ਰਾਏ ਜੀ, ਉਹ ਗੁਪਤ ਗੱਲ ਨੂੰ ਤੁਸੀਂ ਗੁਪਤ ਭੇਦਾਂ ਨੂੰ ਦੱਸਣਾ ਕਰੋ।
ਮੁਝ ਮਨ ਮੈਂ ਜਿਮ ਹੋਏ ਸੁਣਾਵੋ,
ਜਿਹੜੀ ਮੇਰੇ ਮਨ ਦੇ ਵਿੱਚ ਸੰਕਲਪ ਹੈ ਇੱਛਾ ਹੈ ਤੇ ਉਹ ਤੁਸੀਂ ਸੁਣਾਉਣੀ ਕਰੋ ਜੀ।
ਕਿਸ ਬੇਗਮ ਸੰਗ ਹੈ ਮਮ ਪਿਆਰੂ,
ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਜੋ ਮੇਰੇ ਮਨ ਦੇ ਵਿੱਚ ਸੰਕਲਪ ਹੈ, ਮਨ ਦੀ ਭਾਵਨਾ ਹੈ, ਉਹ ਮੈਂ ਤੁਹਾਡੇ ਪਾਸ ਦੱਸਦਾ। ਕਿਸੇ ਬੇਗਮ ਦੇ ਨਾਲ ਮੇਰਾ ਅਤਿ ਸਨੇਹ ਹੈ।
ਸਭ ਬੇਗਮ ਤੇ ਅਦਕ ਸਨੇਹ,
ਜਿੰਨੀਆਂ ਵੀ ਮੇਰੇ ਪਾਸ ਬੇਗਮਾਂ ਨੇ ਉਹਨਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਉਸ ਬੇਗਮ ਦੇ ਨਾਲ ਮੈਂ ਸਨੇਹ ਕਰਦਾ ਹਾਂ।
ਸੋ ਬਤਾਏ ਦੀਜੇ ਮਮ ਗ੍ਰੇ,
ਕਹਿੰਦੇ ਨੇ ਉਹ ਸਭ ਕੁਝ ਤੁਸੀਂ ਬਤਾ ਦੇਣਾ ਕਰੋ, ਸਭ ਕੁਝ ਦੱਸ ਦੇਣਾ ਕਰੋ।
ਪ੍ਰਥਮ ਕੀਨ ਅਜਮਤ ਤੁਮ ਜੋਈ,
ਜਿਹੜੀ ਇਹ ਪਹਿਲਾਂ ਤੁਹਾਡੀ ਸ਼ਕਤੀ ਸੀਗੀ ਅਸੀਂ ਦੇਖਣਾ ਕੀਤੀ।
ਅੰਤਰ ਜਾਮ ਤਾਂ ਤਿਸੇ ਨਾ ਹੋਈ,
ਪਰ ਉਹਨਾਂ ਵਿੱਚ ਤੁਸੀਂ ਜਿਹੜੀ ਸੀ ਆਪਣੀ ਸ਼ਕਤੀ ਹੀ ਦਿਖਾਉਣੀ ਕੀਤੀ ਸੀਗੀ। ਬੱਕਰੇ ਨੂੰ ਜਿਉਂਦਿਆਂ ਕਰ ਦੇਣਾ ਕੀਤਾ, ਫਲ ਦਿਖਾ ਦੇਣਾ ਕੀਤੇ, ਹੋਰ ਜਿਹੜੀਆਂ ਸ਼ਕਤੀਆਂ ਦਿਖਾ ਦੇਣਾ ਕੀਤੀਆਂ, ਉਹਦੇ ਵਿੱਚ ਕੋਈ ਅੰਤਰ ਜਾਮਤਾ ਵਾਲੀ ਗੱਲ ਨਹੀਂ ਸੀ।
ਜਬ ਇਹ ਕਰੋ ਬਤਾਵਨ ਸਵਾਮੀ,
ਸਵਾਮੀ ਜੀ ਇਹ ਤੁਸੀਂ ਸਾਰਾ ਜਿਹੜਾ ਮੇਰਾ ਬੇਗਮ ਦਾ ਨਾਮ ਹੈ ਸੌ ਪਤਾ ਹੈ, ਉਹ ਤੁਸੀਂ ਬਤਾਉਣਾ ਕਰੋ।
ਤਬ ਜਾਨੋ ਗੁਰ ਅੰਤਰ ਜਾਮੀ,
ਔਰੰਗਜ਼ੇਬ ਕਹਿਣ ਲੱਗਾ ਰਾਮ ਰਾਜ ਜੀ ਤਦੋਂ ਮੈਂ ਆਪਣਾ ਤੁਹਾਨੂੰ ਗੁਰੂ ਮੰਨਾਂਗਾ ਤੇ ਤੁਹਾਨੂੰ ਅੰਤਰ ਜਾਮੀ ਵੀ ਮੰਨਾਂਗਾ।
ਸ੍ਰੀ ਸਤਿਗੁਰ ਨੰਦਨ ਸੁਨ ਕਾਨ,
ਗੁਰੂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਮਹਾਂਪੁਰਖ ਬਾਬਾ ਰਾਮ ਰਾਏ ਜੀ ਹੋਣਾ ਨੇ ਆਪਣੇ ਕੰਨਾਂ ਦੇ ਨਾਲ ਇਸ ਤਰ੍ਹਾਂ ਸੁਣਿਆ ਤਾਂ
ਤਤ ਛਿਨ ਕੀ ਨਸ ਬਾਕ ਬਖਾਨ,
ਕਹਿੰਦੇ ਨੇ ਸ਼ੀਘਰਤਾ ਦੇ ਸਹਿਤ, ਬੜੀ ਸ਼ੀਘਰਤਾ ਦੇ ਸਹਿਤ, ਬੜਾ ਤਤਸ਼ਨ ਜਿਹੜੇ ਬਚਨ ਸਨ ਉਹ ਸਮੇਂ ਔਰੰਗਜ਼ੇਬ ਨੂੰ ਬਖਾਣ ਕਹਿਣੇ ਕੀਤੇ।
ਇਸ ਬੇਗਮ ਕੋ ਨਾਮ ਬਤਾਵਾ,
ਉਸ ਸਮੇਂ ਜਿਹੜਾ ਬੇਗਮ ਦਾ ਨਾਮ ਸੀ ਨਾ ਤੇ ਬਾਬਾ ਰਾਮ ਰਾਏ ਨੇ ਬਤਾਉਣਾ ਕੀਤਾ, ਕਹਿਣ ਲੱਗੇ ਔਰੰਗਜ਼ੇਬ ਉਸ ਬੇਗਮ ਦਾ ਨਾਮ ਬੇਗਮ ਹਿਤੂ ਹੈ, ਹਿਤੂ ਬੇਗਮ ਹੈ ਜਿਸ ਦੇ ਨਾਲ ਤੇਰਾ ਬਹੁਤਾ ਜਿਆਦਾ ਸਨੇਹ ਹੈ, ਬਹੁਤਾ ਜਿਆਦਾ ਪਿਆਰ ਹੈ।
ਵਰਨ ਸਰੂਪ ਪੁਨੇ ਬਿਦਤਾਵਾ,
ਉਸ ਸਮੇਂ ਜਿਹੜਾ ਵਰਨ ਸੀਗਾ, ਰੰਗ ਸੀਗਾ, ਜਿਹੜਾ ਚੇਨ ਲਕਸ਼ਣ ਸਨ ਉਹ ਸਾਰੇ ਪ੍ਰਗਟ ਕਰਦੇ ਨੇ ਕੀਤੇ।
ਸੁਨਤ ਅਚੰਬੇ ਨੋ ਰੰਗ ਹੋਆ,
ਸੁਣ ਕੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀਗਾ ਸਾਰੇ ਲਕਸ਼ਣ ਭੇਦ ਦੱਸ ਦੇਣਾ ਕੀਤੇ, ਨਾਮ ਦੱਸ ਦੇਣਾ ਕੀਤਾ ਵਿਆ, ਇਹ ਸੁਣ ਕੇ ਔਰੰਗਜ਼ੇਬ ਬਹੁਤ ਅਚੰਬੇ ਦੇ ਸਹਿਤ ਹੋ ਗਿਆ ਜੀ।
ਕਹੀ ਸਾਚ ਜਿਮ ਟਿਗ ਥਿਤ ਜੋਆ,
ਕਹਿਣ ਲੱਗੇ ਬਾਬਾ ਰਾਮ ਰਾਏ ਜੀ ਜੋ ਤੁਸੀਂ ਕਿਹਾ ਹੈ ਉਹ ਸੱਚ ਹੈ, ਜੋ ਤੁਸੀਂ ਕਿਹਾ ਉਹ ਸੱਚ ਹੈ, ਜਿਵੇਂ ਢਿੱਗ ਥਿਤ ਹੋਵਾ, ਜਿਵੇਂ ਸਾਡੇ ਪਾਸ ਜੋਵਾ ਵੇਖਣਾ ਕੀਤਾ ਹੈ।
ਹੁਤੀ ਲਾਲਸਾ ਬੀਤੇ ਉਹ ਸਮੋ,
ਮੇਰੇ ਮਨ ਦੇ ਵਿੱਚ ਬੜੀ ਲਾਲਸਾ ਹੈ, ਹੋਰ ਸ਼ਕਤੀਆਂ ਦੇਖ ਰਿਹਾ, ਢਾਲ ਢਾਲ ਕੇ ਜਿਹੜੀਆਂ ਸ਼ਕਤੀਆਂ ਨੇ ਗੁਰਮੁਖੋ ਦਿੱਲੀ ਦੇ ਵਿੱਚ, ਔਰੰਗਜ਼ੇਬ ਕਈ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਸਵਾਲ ਵੀ ਪੁੱਛ ਰਿਹਾ ਹੈ ਜਿਨ੍ਹਾਂ ਨੂੰ ਵੇਖ ਕੇ ਲੱਜਿਆ ਆਉਂਦੀ ਹੈ, ਪਰ ਉਹ ਭੇਦ ਲੈ ਰਿਹਾ ਨਾ ਬਾਬਾ ਰਾਮ ਰਾਏ ਜੀ ਦਾ ਸਾਰਾ ਸ਼ਕਤੀਆਂ, ਇਹਦੇ ਵਿੱਚ ਇਹ ਵੀ ਸ਼ਕਤੀ ਹੈ ਕਿ ਇਹ ਵੀ ਸ਼ਕਤੀ ਹੈ। ਉਸ ਸਮੇਂ ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਕਹਿਣ ਲੱਗਾ ਮੇਰੇ ਮਨ ਦੇ ਵਿੱਚ ਇੱਕ ਲਾਲਸਾ ਹੈ, ਇੱਛਾ ਹੈ।
ਸੰਗਲ ਦੀਪ ਪਦਮਨੀ ਰਮੋ,
ਕਹਿੰਦੇ ਸੰਗਲਾ ਦੀਪ ਦੀ ਪਦਮਨੀ ਹੈ, ਉਹਦੇ ਨਾਲ ਰਮਣ ਨੂੰ ਜਿਹੜਾ ਮੇਰੇ ਮਨ ਦੇ ਵਿੱਚ ਇਹ ਲਾਲਸਾ ਹੈ। ਸੰਗਲਾ ਦੀਪ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਗਏ ਸੀ, ਤੁਸੀਂ ਇਤਿਹਾਸ ਦੇ ਵਿੱਚ ਪ੍ਰਕਰਨਾਂ ਵਿੱਚ ਗਿਆਨੀ ਜੀ ਹੋਣਾ ਪਾਸੋਂ ਸਰਵਣ ਕੀਤਾ ਹੋਵੇਗਾ, ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਰਾਜਾ ਸ਼ਿਵ ਨਾਮ ਨੂੰ ਜਾ ਕੇ ਨਿਹਾਲ ਕੀਤਾ ਸੀ ਮਹਾਰਾਜ ਜੀ, ਉੱਥੇ ਮਹਾਰਾਜ ਪਾਤਸ਼ਾਹ ਜੀ ਦੀ ਸਿੱਖੀ ਬੇਅੰਤ ਸੀਗੀ। ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਵਨ ਧਰਤੀ ਕੀਰਤਪੁਰ ਸਾਹਿਬ ਸਨ, ਉਸ ਸਮੇਂ ਵੀ ਇੱਕ ਚਿੱਠੀ ਪੱਤਰਿਕਾ ਆਈ ਸੀ ਮਹਾਰਾਜ ਜੀ ਦੇ ਪਾਸ ਸੰਗਲਾ ਦੀਪ ਤੋਂ, ਮਹਾਰਾਜ ਪਾਤਸ਼ਾਹ ਜੀ ਨੇ ਫਿਰ ਭਾਈ ਵਿਧੀ ਚੰਦ ਨੂੰ ਭੇਜ ਦਿੱਤਾ ਸੀਗਾ ਸੰਗਰਾਦੀਪ, ਜਾਓ ਭਾਈ ਵਿਧੀ ਚੰਦ ਜੀ ਸਾਡੇ ਕੋਲ ਸਮਾਂ ਨਹੀਂ ਗਾ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸਿੱਖੀ ਵਿਦਤ ਹੈ, ਤੁਸੀਂ ਜਾ ਕੇ ਉਹ ਸਿੱਖਾਂ ਨੂੰ ਨਿਹਾਲ ਕਰੋ। ਮਹਾਰਾਜ ਜੀ ਦਾ ਸੰਗਲਾਦੀਪ ਦੇ ਨਾਲ ਬੜਾ ਸਨੇਹ ਰਿਹਾ, ਬੜਾ ਪਿਆਰ ਰਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਉੱਥੇ ਬੇਅੰਤ ਸੀਗੀ। ਜਦੋਂ ਮਹਾਰਾਜ ਜੀ ਦਾ ਪ੍ਰੀਖਿਆ ਕਰਨੀ ਸੀ ਨਾ, ਮਹਾਰਾਜ ਜੀ ਬਾਗ ਵਿਚ ਜਾ ਕੇ ਬੈਠ ਗਏ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਦੀਆਂ ਜਿਹੜੀਆਂ ਪਦਮਨੀਆਂ ਸਨ ਉਨ੍ਹਾਂ ਤੇ ਬੜੇ ਚੇਰ ਰੰਗ ਰੂਪ ਸਹੱਪਣ ਵੱਡ ਮੁੱਲਾ ਸੀਗਾ। ਉਸ ਸਮੇਂ ਕਹਿੰਦੇ ਰਾਜਾ ਸ਼ਿਵਨਾਮ ਨੇ ਵੀ ਪਦਮਨੀਆਂ ਭੇਜ ਦਿੱਤੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਾਸ ਪ੍ਰੀਖਿਆ ਕਰਨ ਵਾਸਤੇ। ਮਹਾਰਾਜ ਜੀ ਨੇ ਬਚਨ ਕੀਤਾ ਸੀ ਗਾਸ਼ੋ ਪੁੱਤਰੀ ਰਾਜਕੁਮਾਰ, ਉਸ ਸਮੇਂ ਉਨ੍ਹਾਂ ਦੇ ਜਿਹੜੇ ਮਨ ਸੀ ਉਹ ਸਥਿਰ ਹੋ ਗਏ ਸੀ, ਟਿਕ ਗਏ ਸੀਗੇ, ਉਹ ਭਗਤਨੀਆਂ ਬਣਾ ਦਿੱਤੀਆਂ ਸੀ ਮਹਾਰਾਜ ਪਾਤਸ਼ਾਹ ਜੀ ਨੇ, ਪਰਮੇਸ਼ਰ ਦੇ ਨਾਮ ਦੇ ਵਿਚ ਰੰਗੀਆਂ ਗਈਆਂ ਸੀਗੀਆਂ। ਇੱਥੋਂ ਦੀਆਂ ਪਦਮਨੀਆਂ ਮਸ਼ਹੂਰ ਸਨ। ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੇਰੇ ਮਨ ਦੀ ਇਹ ਲਾਲਸਾ ਹੈ ਸੰਗਲਾ ਦੀਪ ਦੀ ਪਦਮਨੀ ਦੇ ਨਾਲ ਮੈਂ ਰਮਣ ਕਰਨਾ ਕਰਾਂ। ਜੇ
ਇੱਕ ਤੋਂ ਅਜਮਤ ਹੋਏ ਪਤਿਆਵਨ,
ਕਹਿੰਦੇ ਅਜਮਤ ਪਤਿਆਉਣ ਵਾਸਤੇ ਸੀਗਾ ਇਹ ਜਿਹੜੀ ਕਰਾਮਾਤ ਹੈ। ਹੁਣ ਸੰਗਲਾ ਦੀਪ ਕਿੱਥੇ ਹੈ, ਸੰਗਲਾ ਦੀਪ ਦੇ ਵਿਚ ਵੇਖਾਂਗੇ ਜਿਹੜੀ ਪਦਮਨੀ ਆਉਂਦੀ ਕਿ ਨਹੀਂ ਆਉਂਦੀ। ਇਹ ਸਭ ਕੁਝ ਬਾਬਾ ਰਾਮ ਰਾਏ ਦੀ ਜਿਹੜੀ ਕਰਾਮਾਤ ਸੀਗਾ ਉਸ ਨੂੰ ਦੇਖਣ ਦਾ ਹੀ ਔਰੰਗਜ਼ੇਬ ਦੇ ਮਨ ਵਿਚ ਇਹ ਜਿਹੜਾ ਉਤਸ਼ਾਹ ਵੀ ਬਣਿਆ ਹੋਇਆ ਸੀਗਾ, ਸੰਕਲਪ ਬਣਿਆ ਹੋਇਆ ਸੀ।
ਹਿਮ ਵਿਚਾਰ ਕਰ ਪੁਨੇ ਬਖਾਨਾ,
ਵਿਚਾਰ ਕਰਕੇ ਫਿਰ ਬਖਾਨਾ ਕਹਿਣਾ ਕੀਤਾ।
ਸ਼ਕਤ ਜੇ ਤੁਮਰੀ ਸਭ ਹੀ ਥਾਨਾ,
ਸਾਰੀ ਸ਼ਕਤੀ ਤੁਹਾਡੀ ਥਾਂ ਜਗ੍ਹਾ ਵਿਚ ਹੈ।
ਬੀਚ ਸੰਗਲਾ ਦੀਪ ਵਿਦਤ ਹੈ,
ਸੰਗਲਾ ਦੀਪ ਦੇ ਵਿਚ ਵਿਦਤ ਪ੍ਰਗਟ ਹੈ।
ਬੋਤ ਪਦਮਨੀ ਕਰਤ ਮੁਦਤ ਹੈ,
ਇੱਥੋਂ ਦੀਆਂ ਜਿਹੜੀਆਂ ਪਦਮਨੀਆਂ ਨੇ ਸੰਗਲਾ ਦੀਪ ਦੀਆਂ ਕਹਿੰਦੇ ਉਹ ਬੜੀਆਂ ਮਦਦ ਪ੍ਰਸੰਨ ਰਹਿੰਦੀਆਂ ਨੇ।
ਬਹੁਤ ਦਿਵਸ ਕੀ ਲਾਲਸ ਮੇਰੇ,
ਲੰਬੇ ਸਮੇਂ ਤੋਂ ਇਹ ਮੇਰੇ ਮਨ ਦੀ ਲਾਲਸਾ ਹੈ, ਮੇਰੇ ਮਨ ਦੀ ਇੱਛਾ ਹੈ।
ਪੁਰਵੋ ਉਰਲੇ ਵੋ ਤਿਸ ਹੇਰੇ,
ਮੇਰੀ ਇਸ ਹਿਰਦੇ ਦੀ ਜਿਹੜੀ ਆਸ ਹੈ ਬਾਬਾ ਰਾਮ ਰਾਏ ਜੀ ਉਸ ਨੂੰ ਪੂਰਨ ਕਰ ਦਿਓ, ਤੇ ਲੇਮੋ ਕਿਸ ਹੇਰੇ ਤੇ ਮੈਂ ਉਸ ਨੂੰ ਵੇਖਣਾ ਕਰਾਂ ਆਪਣੇ ਨੇਤਰਾਂ ਦੇ ਨਾਲ। ਔਰੰਗਜ਼ੇਬ ਕਹਿਣ ਲੱਗਾ
ਸਿੰਧ ਪਾਰ ਜੇ ਸ਼ਕਤ ਤੁਮਾਰੀ,
ਇਹ ਸੱਤ ਸਮੁੰਦਰਾਂ ਇਹ ਸਮੁੰਦਰ ਤੋਂ ਪਾਰ ਜਿਹੜੀ ਤੇਰੇ ਵਿਚ ਸ਼ਕਤੀ ਹੈ,
ਸੋ ਮੰਗਵਾਏ ਲਿਓ ਇੱਕ ਬਾਰੀ,
ਇਸ ਸਮੁੰਦਰ ਤੋਂ ਪਾਰ ਜੇ ਸ਼ਕਤੀ ਹੈ ਤੇ ਇੱਕ ਬਾਰ ਉਸ ਪਦਮਿਨੀ ਨੂੰ ਮੰਗਵਾ ਲੈਣਾ ਕਰੋ।
ਸੁਨ ਸ਼੍ਰੀ ਰਾਮ ਰਾਏ ਤਿਸ ਕਾਲ,
ਬਾਬਾ ਰਾਮ ਰਾਏ ਜੀ ਨੇ ਹਾਂਜੀ
ਕਯੋ ਸ਼ਾਸੋ ਬਾਤ ਰਸਾਲ,
ਜੇ ਬਾਦਸ਼ਾਹ ਨੂੰ ਬੜੇ ਰਸੀਲੇ ਜਿਹੜੇ ਬਚਨ ਸੀਗੇ ਬਾਬਾ ਰਾਮ ਰਾਏ ਜੀ ਨੇ ਕਹਿਣਾ ਕੀਤੇ।
ਹਮ ਮੰਗਵਾਏ ਦਏ ਸੋ ਕਾਮਨ,
ਇਸ ਸਮੇਂ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਅਸੀਂ ਉਸ ਕਾਮਨ ਨੂੰ ਉਸ ਪਦਮਿਨੀ ਨੂੰ ਮੰਗਵਾ ਦਿੰਦੇ ਹਾਂ।
ਤੁਝ ਸੰਗ ਰਹੇ ਏਕ ਹੀ ਜਾਮਨ,
ਤੇਰੇ ਪਾਸ ਕਹਿੰਦੇ ਇੱਕ ਜਾਮਣ ਰਹੇਗੀ, ਇੱਕ ਰਾਤ ਤੇਰੇ ਪਾਸ ਉਹ ਪਦਮਨੀ ਰਹੇਗੀ।
ਹਿਮ ਕਹਿ ਕੇ ਸੰਗ ਦਿੱਲੀ ਪਾਲ,
ਇਹ ਕਹਿ ਕੇ ਜਿਹੜਾ ਦਿੱਲੀ ਦਾ ਪਾਲ ਸੀਗਾ ਬਾਦਸ਼ਾਹ,
ਮੰਗਵਾਈ ਪਦਮਨੀ ਵਿਸਾਲ,
ਸੰਗਲਾ ਦੀਪ ਦੀ ਪਦਮਨੀ ਬੜੀ ਵਿਸਾਲ ਸੀਗੀ ਉਸ ਨੂੰ ਮੰਗਵਾਉਣਾ ਕੀਤਾ।
ਨਭ ਤੇ ਪਰੀ ਪਰੀ ਸਮੇ ਆਏ,
ਕਿਹਾ ਆਕਾਸ਼ ਦੇ ਵਿਚੋਂ ਕੋਈ ਪਰੀ ਉੱਤਰ ਆਈ ਹੋਵੇ।
ਫੂਲਨ ਕੇ ਸ਼ਿੰਗਾਰ ਸੋ
ਆਏ, ਕਹਿੰਦੇ ਫੁੱਲਾਂ ਦੇ ਜਿਹੜੇ ਸ਼ਿੰਗਾਰ ਨੇ ਇਸ ਪਦਮਨੀ ਤੇ ਸੋਭਾ ਪਾ ਰਹੇ ਸਨ।
ਸ਼ਾ ਬਿਲੋਕਤ ਹੀ ਅਰਖਾਵਾ,
ਬਾਦਸ਼ਾਹ ਨੇ ਵੇਖ ਕਰਕੇ ਔਰੰਗਜ਼ੇਬ ਨੇ ਵੇਖ ਕਰਕੇ ਬੜਾ ਪ੍ਰਸੰਨ ਹੋਇਆ।
ਮਹਿਦ ਅਚੰਬੇ ਚਿਤ ਮੈਂ ਛਾਵਾ,
ਬੜਾ ਪ੍ਰਸੰਨ ਹੋਇਆ ਤੇ ਆਪਣੇ ਚਿੱਤ ਦੇ ਵਿਚ ਬੜਾ ਅਚੰਬਾ ਵੀ ਹੋਇਆ, ਹੈਰਾਨਗੀ ਵੀ ਹੋਈ, ਪ੍ਰਸੰਨ ਵੀ ਹੋਇਆ ਤੇ ਮਨ ਜਿਹੜਾ ਚਿੱਤ ਸੀ ਉਹਦੇ ਵਿਚ ਅਚੰਬਾ ਵੀ ਹੋਇਆ, ਹੈਰਾਨਗੀ ਵੀ ਹੋਣਾ ਕੀਤੇ।
ਮਨ ਮੈਂ ਜਾਣਿਓ ਇਨ ਸਮ ਦੂਜਾ,
ਮਨ ਦੇ ਵਿਚ ਵਿਚਾਰਨ ਕੀਤਾ ਵੀ ਬਾਬਾ ਰਾਮ ਰਾਏ ਦੇ ਬਰਾਬਰ ਹੋਰ ਕੋਈ ਦੂਜਾ
ਨੈ ਜਗ ਮੈਂ ਜਿਸ ਕੀ ਹੋਏ ਪੂਜਾ,
ਸੰਸਾਰ ਦੇ ਵਿਚ ਹੋਰ ਕੋਈ ਨੀ ਜੋ ਬਾਬਾ ਰਾਮ ਰਾਏ ਦੇ ਸ਼ਦਰਸ਼ ਆਪਣੀ ਪੂਜਾ ਕਰਵਾ ਸਕੇ।
ਸੁਨ ਤਹੋ ਤੋ ਹਿੰਦੂਆਂ ਗੁਰ ਆਏ,
ਸੁਣ ਕੇ ਗੁਰਮੁਖ ਪਿਆਰੋ ਜਿਹੜੇ ਕਹਿੰਦੇ ਜਿਹੜੇ ਹਿੰਦੂਆਂ ਦੇ ਗੁਰੂ ਸਨ ਆਪਣੇ ਆਪ ਨੂੰ ਅਖਵਾਉਣ ਵਾਲੇ ਬਾਬਾ ਰਾਮ ਰਾਏ ਜੀ ਕਹਿੰਦੇ ਆ ਜਾਣਾ ਕੀਤਾ
ਅਬ ਪਰਖੇ ਜਿਨ ਤੇ ਸਭ ਲਏ
ਹੁਣ ਜਿਹੜੇ ਪਰਖ ਲੈਣਾ ਕੀਤਾ ਜਿਨ੍ਹਾਂ ਦੇ ਪਾਸੋਂ ਸਭ ਕੁਝ ਲੈਣਾ ਕੀਤਾ ਹੈ
ਬਹੁਤ ਪ੍ਰਸੰਨ ਸ਼ਾਹ ਮਨ ਪਏ
ਔਰੰਗਜ਼ੇਬ ਬਹੁਤ ਜ਼ਿਆਦਾ ਪ੍ਰਸੰਨ ਹੋ ਗਿਆ
ਅਤ ਸਨਮਾਨਤ ਸੰਸੇ ਛੇ
ਸਨਮਾਨਿਤ ਕਰਦਾ ਬਾਬਾ ਰਾਮ ਰਾਏ ਦੇ ਤਾਂ ਜਿਤਨਾ ਮਨ ਵਿਚੋਂ ਸ਼ੰਕੇ ਸਨ ਸਾਰੇ ਗਏ ਖਤਮ ਹੋ ਗਏ
ਉੱਠ ਸ਼੍ਰੀ ਰਾਮ ਰਾਏ ਗਏ ਡੇਰੇ
ਉੱਠ ਕਰਕੇ ਬਾਬਾ ਰਾਮ ਰਾਏ ਜੀ ਜਿੱਥੇ ਇਨ੍ਹਾਂ ਦਾ ਆਪਣਾ ਡੇਰਾ ਸੀ ਆਪਣੇ ਡੇਰੇ ਦੇ ਵਿਚ ਆ ਜਾਣਾ ਕੀਤਾ
ਅਜਮਤ ਦੇਤ ਨਲਾਵਤ ਡੇਰੇ
ਕਹਿੰਦੇ ਅਜਮਤ ਆਪਣੀ ਕਰਾਮਤ ਬਾਬਾ ਰਾਮ ਰਾਏ ਜੀ ਉਦੋਂ ਹੀ ਦਿਖਾ ਦਿੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕਰਦੇ ਜੀ
ਤਿਉ ਤਿਉ ਸੁਜਾਸੋ ਏ ਅਧਕਾਈ
ਕਹਿੰਦੇ ਤਿਵੇਂ ਤਿਵੇਂ ਬਾਬਾ ਰਾਮ ਰਾਏ ਦਾ ਸਾਰੀ ਦਿੱਲੀ ਵਿਚ ਬਹੁਤ ਭਾਰੀ ਕਹਿੰਦੇ ਜਸ ਹੋਣ ਲੱਗ ਪਿਆ
ਜੈ ਤੈ ਨਰ ਮਿਲ ਕਰਤ ਬਡਾਈ
ਬਈ ਜਿੱਥੇ ਇਸਤਰੀਆਂ ਪੁਰਸ਼ ਦਿੱਲੀ ਵਿਚ ਮਿਲਦੀਆਂ ਨੇ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਬਾਬਾ ਰਾਮ ਰਾਏ ਦੀ ਵਡਿਆਈ ਵੀ ਕਰਦੀਆਂ ਨੇ
ਹੱਥ ਅਚਰਜ ਕੀ ਬਾਤ ਕਰੰਤਾ
ਬਹੁਤ ਅਚਰਜ ਹੈਰਾਨ ਕਰਨ ਵਾਲੀਆਂ ਜਿਹੜੀਆਂ ਗੱਲਾਂ ਨੇ ਬਾਬਾ ਜੀ ਕਹਿ ਰਹੇ ਹਨ
ਜੋ ਨਾ ਹੋਏ ਤੈ ਰਚੇ ਤੁਰੰਤਾ
ਇਹ ਲੋਕ ਜਿਤਨੀ ਲਕਾਈ ਹੈ ਦਿੱਲੀ ਦੇ ਲੋਕ ਨੇ ਉਹ ਕਹਿ ਰਹੇ ਨੇ ਬਾਬਾ ਰਾਮ ਰਾਏ ਜੀ ਜਿਹੜਾ ਕੰਮ ਨਹੀਂ ਵੀ ਹੁੰਦਾ ਉਹ ਵੀ ਕਰ ਦਿੰਦੇ ਹਨ
ਸ਼੍ਰੀ ਸਤਿਗੁਰ ਹਰ ਰਾਏ ਸੁਜਾਨਾ
ਸਤਿਗੁਰੂ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਜਿਹੜੇ ਸ੍ਰੇਸ਼ਟ ਸਿਆਣੇ ਨੇ
ਸੌਂਪੇ ਉਹ ਸੁਤੇ ਅਤੋਟ ਖਜ਼ਾਨਾ
ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਦੀ ਸੀਗੀ ਉਹਨਾਂ ਨੇ ਬੜੇ ਅਤੋਟ ਭੰਡਾਰੇ ਸ਼ਕਤੀਆਂ ਦੇ ਬਖਸ਼ੇ ਹੋਏ ਸਨ
ਖਰਚਨ ਮੈਂ ਸੁਕੁਚਿਤ ਨੈ ਕੈਸੇ
ਇਸੇ ਤਰ੍ਹਾਂ ਦੀ ਵੀ ਬਾਬਾ ਰਾਮ ਰਾਏ ਜੀ ਦੇ ਪਾਸ ਇਨ੍ਹਾਂ ਸ਼ਕਤੀਆਂ ਨੂੰ ਖਰਚਣ ਦਾ ਕੋਈ ਸੰਕੋਚ ਨਹੀਂ ਸੀ ਕਰਦੇ
ਉਪ ਉਧਾਰ ਦੇਤ ਤਨ ਜੈਸੇ
ਬਹੁਤ ਉਧਾਰ ਖੁੱਲੇ ਦਿਲ ਵਾਲਾ ਰਾਜਾ ਹੋਵੇ ਤੇ ਧਨ ਮੰਡੀ ਜਾਵੇ ਖੁੱਲੇ ਦਿਲ ਵਾਲਾ ਰਾਜਾ ਹੋਵੇ ਨਾ ਧਨ ਵੰਡੀ ਜਾਵੇ ਕਹਿੰਦੇ ਇਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਕਹਿੰਦੇ ਦਿੱਲੀਆਂ ਦੇ ਵਿਚ ਕਹਿੰਦੇ ਸ਼ਕਤੀ ਦਿਖਾ ਰਹੇ ਹਨ ਬਹੁਤ ਜ਼ਿਆਦਾ ਸੰਕੋਚ ਨਹੀਂ ਕਰਦੇ ਜੀ
ਹੋਏ ਕਠਨ ਤੇ ਕਠਨ ਬਿਲੰਦ
ਜਿਹੜਾ ਕਠਨ ਔਖੇ ਤੋਂ ਵੀ ਔਖਾ ਕਹਿੰਦੇ ਹੁੰਦਾ ਕੰਮ
ਤੁਰਤ ਦੇਤ ਕਰ ਸ਼੍ਰੀ ਗੁਰੂ ਨੰਦ
ਗੁਰੂ ਜੀ ਦੇ ਨੰਦ ਗੁਰੂ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਕਹਿੰਦੇ ਤੁਰੰਤ ਹੀ ਸ਼ੀਘਰਤਾ ਦੇ ਨਾਲ ਕਰ ਦਿੰਦੇ ਹਨ
ਦੁਐਸ਼ੀ ਮੁੱਲਾ ਗਾਨੀ ਉਲਮਾਓ
ਹੁਣ ਜਦੋਂ ਇਸ ਤਰ੍ਹਾਂ ਕਰਾਮਾਤ ਜਿਹੜੀ ਸੀ ਦਿਖਾਉਣ ਦੇ ਨਾਲ ਸਾਰੀ ਦਿੱਲੀ ਵਿਚ ਚਰਚਾ ਦਾ ਵਿਸ਼ਾ ਬਣ ਗਈ ਲੋਕ ਪੂਜਣ ਲੱਗ ਪਏ ਅੱਜ ਵੀ ਅਸੀਂ ਕਰਾਮਾਤਾਂ ਦੇ ਅਧੀਨ ਹੀ ਹਨ ਕਰਾਮਾਤ ਥੋੜੀ ਜਿਹੀ ਕਿਸੇ ਕੋਲੇ ਹੋਣੀ ਚਾਹੀਦੀ ਹੈ ਤਿੰਨ ਚਾਰ ਸ਼ਕਤੀਆਂ ਹੋਣ ਉਸ ਨੂੰ ਅਸੀਂ ਰੱਬ ਕਈ ਵਾਰ ਮੰਨਣ ਲੱਗ ਪੈਂਦੇ ਹਾਂ ਹੁਣ ਰਾਮ ਰਾਏ ਦਾ ਵੀ ਅਜਿਹਾ ਹੀ ਹਾਲ ਸੀਗਾ ਕਰਾਮਾਤਾਂ ਤਾਂ ਦਿਖਾਈਆਂ ਗੁਰਮੁਖ ਲੋਕਾਂ ਨੇ ਪੂਜਾ ਪ੍ਰਤਿਸ਼ਠਾ ਕਰਨੀ ਸ਼ੁਰੂ ਕਰ ਦਿੱਤੀ ਤੇ ਵਿਚ ਵਿਰੋਧੀ ਵੀ ਹੁੰਦੇ ਆ ਹੁਣ ਵਿਰੋਧੀ ਵਿਚੋਂ ਜੰਮ ਪਏ ਜਿਹੜੇ ਔਰੰਗਜ਼ੇਬ ਦੇ ਪਾਸ ਮੁੱਲਾ ਉਮਰਾਨ ਬੈਠਦੇ ਸੀਗੇ ਉਨ੍ਹਾਂ ਦਾ ਸਤਿਕਾਰ ਘੱਟ ਗਿਆ ਹੁਣ ਔਰੰਗਜ਼ੇਬ ਮੁੱਲਾ ਦੇ ਨਾਲੋਂ ਕਾਜ਼ੀਆਂ ਦੇ ਨਾਲੋਂ ਜ਼ਿਆਦਾ ਤਾਂ ਰਾਮ ਰਾਏ ਦਾ ਸਤਿਕਾਰ ਕਰ ਰਹੇ ਨੇ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਭਾਈ ਕਹਿੰਦੇ ਇਸ ਤਰ੍ਹਾਂ ਜਿਹੜੇ ਦਵੈਸ਼ੀ ਜੈਲਸੀ ਕਰਨ ਵਾਲੇ ਈਰਖਾ ਕਰਨ ਵਾਲੇ ਮੁੱਲਾ ਸਨ ਤੇ ਉਲਮਾਓ ਸਨ
ਕਾਜੀ ਦੁਖੇ ਬਿਲੋਕ ਪ੍ਰਭਾਉ
ਇਸ ਤਰ੍ਹਾਂ ਬਾਬਾ ਰਾਮ ਰਾਏ ਦਾ ਪ੍ਰਭਾਵ ਦੇਖ ਕੇ ਜਿਹੜੇ ਕਾਜੀ ਸਨ ਉਹ ਦੇਖ ਦੇਖ ਕੇ ਉਹਨਾਂ ਦੇ ਹਿਰਦੇ ਕਹਿੰਦੇ ਦੁੱਖ ਰਹੇ ਨੇ ਹਿਰਦੇ ਕੰਬ ਰਹੇ ਨੇ ਹਿਰਦੇ ਵਿਚ ਸੱਲ ਪੈ ਰਹੇ ਨੇ ਇਨ੍ਹਾਂ ਕਾਜੀਆਂ ਦੇ ਕਹਿੰਦੇ ਕਿੱਥੇ ਰਾਮ ਰਾਏ ਜਾ ਕਰਕੇ ਔਰੰਗਜ਼ੇਬ ਦੇ ਪਾਸ ਜਾ ਕੇ ਗੱਦੀ ਤੇ ਬੈਠਦਾ ਸਤਿਕਾਰ ਹੋ ਰਿਹਾ ਬੜੇ ਧਨ ਪਦਾਰਥ ਔਰੰਗਜ਼ੇਬ ਦੇ ਰਿਹਾ ਏ ਤੇ ਜਿਹੜੇ ਇਸਲਾਮ ਧਰਮ ਦੇ ਕਾਜੀ ਮੁਸਲਮਾਨ ਮੁੱਲਾ ਸਨ ਉਨ੍ਹਾਂ ਦੇ ਹਿਰਦੇ ਜਿਹੜੇ ਸ਼ੋਭੇ ਗਏ ਜੀ
ਮਿਲ ਮਸਲਤ ਕੀ ਨਸ ਦੁੱਖ ਪਾਏ
ਸਾਰਿਆਂ ਨੇ ਫਿਰ ਕਾਜੀਆਂ ਮੁੱਲਾ ਨੇ ਨਾ ਫਿਰ ਇੱਕ ਮਸਲਤ ਕੀਤੀ ਸਲਾਹ ਕੀਤੀ ਇੱਕ ਬੈਠ ਕੇ
ਇਸ ਨੇ ਤੋ ਸਭ ਤੁਰਕ ਹਰਾਏ
ਆਪਾਂ ਵੇਖੋ ਇਸਲਾਮ ਘਰ ਦੇ ਵਿਚ ਆਪਣਾ ਜਨਮ ਹੋਇਆ ਅਸੀਂ ਕਾਜੀ ਲੋਕ ਆ ਅਸੀਂ ਮੁੱਲਾ ਲੋਕ ਆ ਕਿੰਨਾ ਕਿੰਨਾ ਸਮਾਂ ਹੋ ਗਿਆ ਸਾਨੂੰ ਕੁਰਾਨ ਦੀਆਂ ਆਇਤਾਂ ਪੜ੍ਹਦਿਆਂ ਨੂੰ ਮੁਹੰਮਦ ਦੀ ਪੂਜਾ ਪ੍ਰਤਿਸ਼ਠਾ ਕਰਦਿਆਂ ਨੂੰ ਅਸੀਂ ਕਈ ਕਈ ਵਾਰੀ ਹੱਜ ਕਰਕੇ ਆਇਆ ਸਾਨੂੰ ਤਾਂ ਉਨ੍ਹਾਂ ਸਤਿਕਾਰ ਹੀ ਨਹੀਂ ਮਿਲ ਰਿਹਾ ਪਿਆ ਜਿਨ੍ਹਾਂ ਬਾਦਸ਼ਾਹ ਦੇ ਦਰਬਾਰ ਦੇ ਵਿਚ ਬਾਬਾ ਰਾਮ ਰਾਏ ਪਾ ਰਹੇ ਨੇ ਇਸ ਤਰ੍ਹਾਂ ਸਾਰਿਆਂ ਨੇ ਮਸਲਤ ਕਰਕੇ ਸਲਾਹ ਕਰਕੇ ਕਹਿੰਦੇ ਬੜਾ ਭਾਰੀ ਦੁੱਖ ਪਾਉਣਾ ਕੀਤਾ।
ਪਾਤਸ਼ਾਹ ਕੋ ਰੁਖ ਤੇ ਸੰਗ,
ਦੇਖੋ ਇਸ ਨੇ ਤਾਂ ਸਾਰੇ ਜਿਹੜੇ ਤੁਰਕ ਨੇ ਉਹ ਹਰਾ ਦੇਣਾ ਕੀਤੇ ਨੇ ਉਸ ਸਮੇਂ, ਕਹਿੰਦੇ ਸਾਰੇ ਬਾਦਸ਼ਾਹ ਦੇ ਪਾਸ ਰੁਖ ਕਰਕੇ ਜਾਂ ਕਹਿੰਦੇ ਬਾਦਸ਼ਾਹ ਦਾ ਰੁਖ ਵੇਖ ਕਰਕੇ ਤੇ ਉਹ ਬਾਦਸ਼ਾਹ ਦੇ ਕੋਲੇ ਜਾ ਕਰਕੇ
ਪਠੇ ਦਰਬ ਕੋ ਲਏ ਉਤੰਗ,
ਇਧਰੋਂ ਬਾਦਸ਼ਾਹ ਜਿਹੜਾ ਹੈ ਧਨ ਵੀ ਭੇਜਦਾ ਹੈ।
ਅਪਰ ਵਸਤ ਨਿਤ ਅਦਕ ਪਠਾਵੇ,
ਆਪਣੀ ਮਸਲਤ ਕਰਦੇ ਨੇ ਕਾਜੀ ਤੇ ਮੁੱਲਾ, ਕਹਿੰਦੇ ਵੇਖੋ ਬਾਦਸ਼ਾਹ ਹੋਰ ਵਸਤੂਆਂ ਵੀ ਬੜੀਆਂ ਭੇਜਦਾ ਹੈ ਬਾਬਾ ਰਾਮ ਰਾਜ ਜੀ ਦੇ ਪਾਸ।
ਬੋਲੇ ਹਿਤ ਕਰ ਰੋਜ ਬੁਲਾਵੇ,
ਬੜੇ ਪ੍ਰੇਮ ਕਰਕੇ ਬੋਲਦਾ ਹੈ ਬਾਦਸ਼ਾਹ ਤੇ ਰੋਜ਼ ਹੀ ਬਾਬਾ ਰਾਮ ਰਾਏ ਨੂੰ ਆਪਣੇ ਦਰਬਾਰ ਦੇ ਵਿਚ ਬੁਲਾਉਂਦਾ ਵੀ ਹੈ।
ਬਾਦ ਕਰੋ ਤੈ ਸਾਥ ਵਿਸਾਲਾ,
ਹੁਣ ਇਨ੍ਹਾਂ ਨੇ ਕਾਜੀਆਂ ਤੇ ਮੁੱਲਾ ਨੇ ਨਾ ਆਪਣੇ ਮਨ ਵਿਚ ਸੰਕਲਪ ਕਰ ਗਿਆ ਵੀ ਆਪਾਂ ਬਾਬਾ ਰਾਮ ਰਾਏ ਨਾਲ ਬਾਦ ਸ਼ੁਰੂ ਕਰ ਦਿਓ, ਝਗੜਾ ਸ਼ੁਰੂ ਕਰ ਦਿਓ ਬਸਾਲਾ ਵੱਡਾ।
ਦਿਓ ਪਰਾਜੇ ਮਿਲ ਇਕ ਕਾਲਾ,
ਦਿਓ ਸਮੇਂ ਇਕ ਸਮੇਂ ਮਿਲ ਕੇ ਤੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਦੇਣੇ ਕਰੋ।
ਸਭਾ ਵਿਖੇ ਤੂਸ਼ਣ ਕਰਵਾਵੇ,
ਭਾਰੀ ਬਾਦਸ਼ਾਹ ਦੀ ਸਭਾ ਦੇ ਵਿਚ ਬਾਬਾ ਰਾਮ ਰਾਏ ਨੂੰ ਚੁੱਪ ਕਰਵਾ ਦੇਣਾ ਕਰੀਏ।
ਤਬ ਜਾਣੇ ਜਬ ਇਲਮ ਦਿਖਾਵੇ,
ਕਾਜੀ ਮੁੱਲਾ ਕਹਿੰਦੇ ਜਦੋਂ ਅਸੀਂ ਇਲਮ ਦਿਖਾਵਾਂਗੇ ਨਾ ਭਰੇ ਦਰਬਾਰ ਦੇ ਵਿਚ ਆਪਣੀਆਂ ਸ਼ਕਤੀਆਂ ਅਸੀਂ ਵੀ ਦਿਖਾਵਾਂਗੇ ਤੇ ਤਦੋਂ ਕਹਿੰਦੇ ਔਰੰਗਜ਼ੇਬ ਸਾਨੂੰ ਜਾਨਣਾ ਕਰੇਗਾ।
ਸਭ ਜਗ ਕੋ ਹਮ ਜੀਤਨ ਵਾਰੇ,
ਅਸੀਂ ਤਾਂ ਸਾਰੇ ਸੰਸਾਰ ਨੂੰ ਜਿੱਤਣ ਵਾਲੇ ਆ ਇਹ ਕਾਜੀ ਤੇ ਮੁੱਲਾ ਕਹਿੰਦੇ।
ਅਰੇ ਬਾਦ ਕਰ ਸੋ ਤਬ ਹਾਰੇ,
ਝਗੜੇ ਕਰਕੇ ਸਾਡੇ ਨਾਲ ਅੜ ਜਾਂਦੇ ਨੇ ਉਹ ਹਾਰ ਜਾਂਦੇ ਹਨ ਸਾਡੇ ਪਾਸੋਂ।
ਦਾਨਸ਼ਵੰਦ ਅਹਿਮ ਏਤੇ,
ਇੰਨੇ ਵੱਡੇ ਅਸੀਂ ਦਾਨਸ਼ਵੰਤ ਆ, ਦਾਨਸ਼ਵੰਦ ਕਹਿੰਦੇ ਨੇ ਅਕਲਵੰਤ ਬੁੱਧੀਵਾਨ। ਕਾਜੀ ਮੁੱਲਾ ਕਹਿੰਦੇ ਅਸੀਂ ਇੰਨੇ ਵੱਡੇ ਅਕਲਵੰਦ, ਇੰਨੇ ਵੱਡੇ ਅਸੀਂ ਦਾਨਸ਼ਵੰਦ ਹਾਂ।
ਸਕਲ ਜਗਤ ਮੈਂ ਹੋਏ ਨਾ ਤੇਤੇ,
ਸਾਡੇ ਵਰਗੇ ਸਾਰੇ ਸੰਸਾਰ ਦੇ ਵਿਚ ਅਕਲਵੰਦ ਨਹੀਂ ਹੋਣੇ।
ਹਮ ਹੋਵਤ ਹਿੰਦੂ ਅੜ ਰਹੇ,
ਇਸ ਤਰ੍ਹਾਂ ਜੇ ਸਾਡੇ ਅੱਗੇ ਕੋਈ ਹਿੰਦੂ ਵੀ ਅੜ ਗਿਆ ਤਾਂ
ਇਲਮ ਪਟੇ ਕੋ ਬੋਅਧਿਕ ਆਏ,
ਜਿੰਨੇ ਅਸੀਂ ਇਲਮ ਪੜੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਲਾਣਤਾਂ, ਉਹਨਾਂ ਨੂੰ ਸਾਰਿਆਂ ਨੂੰ ਧਰਕਾਰਾਂ, ਜਿੰਨੇ ਅਸੀਂ ਇਲਮ ਪੜੇ ਹੋਏ ਨੇ। ਜੇ ਸਾਡੇ ਸਾਹਮਣੇ ਕੋਈ ਹਿੰਦੂ ਵੀ ਅੜ ਜਾਵੇ ਤਾਂ ਕਾਜੀ ਮੁੱਲਾ ਕਹਿਣ ਲੱਗੇ
ਹਿਮ ਪਛਤਾਵਤ ਹੈ ਮਿਲ ਕਰਕੇ,
ਆਪਣੀ ਵਿਚਾਰ ਕਰਕੇ ਜਿਹੜੇ ਕਾਜੀ ਤੇ ਮੁੱਲਾ ਸੀਗਾ ਬਹੁਤ ਜ਼ਿਆਦਾ ਹਿਰਦੇ ਵਿਚ ਪਛਤਾਉਂਦੇ ਨੇ, ਜੈਲਸੀ ਕਰ ਰਹੇ ਹਨ।
ਮੂਰਖ ਚਾਹੇ ਜੀਤਬੋ ਅਰਕੇ,
ਜਿਹੜੇ ਮੂਰਖ ਨੇ ਨਾ ਇਹ ਜਿੱਤਣਾ ਚਾਹੁੰਦੇ ਨੇ ਬਾਬਾ ਰਾਮ ਰਾਏ ਜੀ ਦੇ ਪਾਸ। ਅਸੀਂ ਕਿਸੇ ਤਰ੍ਹਾਂ ਭਰੇ ਦਰਬਾਰ ਦੇ ਵਿਚ ਜਾ ਕੇ ਪ੍ਰਭਾਵ ਪਾ ਲੈਣਾ ਕਰੀਏ ਤੇ ਬਾਬਾ ਰਾਮ ਰਾਏ ਜੀ ਦੇ ਪਾਸੋਂ ਜਿੱਤ ਜਾਣਾ ਕਰੀਏ ਤੇ ਫਿਰ ਬਾਬਾ ਰਾਮ ਰਾਏ ਜੀ ਨੂੰ ਵਾਪਸ ਭੇਜ ਦੇਵਾਂਗੇ। ਇਸ ਤਰ੍ਹਾਂ ਇਹ ਵਿਚਾਰ ਕਰਕੇ ਬਾਬਾ ਰਾਮ ਰਾਏ ਜੀ ਦੇ ਪਾਸੋਂ ਜਿੱਤਣਾ ਚਾਹੁੰਦੇ ਨੇ।
ਮਿਲੇ ਵਿਚਾਰੇ ਤਰਕੇ ਅਨੇਕ,
ਆਪ ਵਿਚਾਰ ਕੀਤੀ ਜਾਂਦੇ ਜਦੋਂ ਆਪਣੇ ਨਾਲ ਬਾਬਾ ਰਾਮ ਰਾਏ ਵਿਚਾਰ ਕਰਾਂਗੇ ਕਰੂਗਾ ਨਾ ਤੇ ਉਦੋਂ ਕਹਿੰਦੇ ਆਪਾਂ ਉਹਨਾਂ ਨਾਲ ਤਰਕ ਸ਼ੁਰੂ ਕਰ ਦੇਣੀ ਹੈ।
ਕਿਆ ਬੱਪਰੇ ਉਰਹੀਨ ਵਿਵੇਕ,
ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜੇ ਬੱਪਰੇ ਵਿਚਾਰੇ ਜਿਨ੍ਹਾਂ ਦੇ ਅੰਦਰ ਕਹਿੰਦੇ ਗਿਆਨ ਦੀ ਹੀਨਤਾ ਹੈ।
ਸੁਣੇ ਗੁਰੂ ਨਾਨਕ ਕੀ ਬਾਣੀ,
ਇਹ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਨੂੰ ਸੁਣ ਕੇ
ਕਿਸੇ ਵਿਚਾਰੇ ਤਰਕ ਮਾਨੀ,
ਮਹਾਰਾਜ ਜੀ ਦੀ ਬਾਣੀ ਨੂੰ ਪੜ ਕੇ ਨਾ ਕਾਜੀ ਮੁੱਲਾ ਨੇ ਉਹਨਾਂ ਨੇ ਤਰਕ ਸ਼ੁਰੂ ਕਰ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਤੇ।
ਹਮਰੇ ਮਤ ਵਿਰੋਧ ਇਕ ਥਾਨੇ,
ਇਕ ਥਾਂ ਤੇ ਸਾਡੇ ਧਰਮ ਦੇ ਵਿਚ ਵਿਰੋਧ ਦੇ ਵਿਚ ਲਿਖੀ ਹੋਈ ਪੰਕਤੀ ਹੈ। ਸਾਡੇ ਕਾਜੀ ਮੁੱਲਾ ਕਹਿੰਦੇ ਆਪਾਂ ਨੂੰ ਇਹ ਮੁੱਦਾ ਲੱਭ ਗਿਆ, ਇਸ ਮੁੱਦੇ ਤੇ ਆਪਾਂ ਜਿਹੜਾ ਵਿਚਾਰ ਕਰਾਂਗੇ ਸਾਡੇ ਧਰਮ ਤੇ ਉਲਟ ਸਾਡੇ ਧਰਮ ਦੇ ਵਿਰੋਧ ਵਿਚ ਇਕ ਬਾਣੀ ਲਿਖੀ ਹੈ।
ਲੱਖ ਪਤਾਲ ਆਕਾਸ਼ ਬਖਾਨੇ,
ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਦੇ ਵਿਚ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਸਕੇ ਵੇਦ ਕਹਿਣ ਇਕ ਵਾਤ, ਇਹ ਲਿਖਿਆ ਸਾਡੇ ਧਰਮ ਦੇ ਵਿਚ ਤਾਂ ਲਿਖਿਆ ਹੈ ਕੁਰਾਨ ਵਿਚ ਮਹਾਜਰਤ ਮੁਹੰਮਦ ਸਾਹਿਬ ਨੇ ਸੱਤ ਆਕਾਸ਼ ਸੱਤ ਪਤਾਲ ਵੀ ਸੱਤ ਹੀ ਆਕਾਸ਼ ਨੇ ਸੱਤ ਹੀ ਪਤਾਲ ਹੈ। ਕਹਿੰਦੇ ਇਸ ਮੁੱਦੇ ਤੇ ਇਸ ਵਿਸ਼ੇ ਤੇ ਬਾਬਾ ਰਾਮ ਰਾਏ ਜੀ ਨੂੰ ਘੇਰ ਲਵਾਂਗੇ।
ਇਸਮੈਂ ਸ਼ਾਪੀ ਹੱਠ ਕਰ ਰਹੇ।
ਜਦੋਂ ਬਾਦਸ਼ਾਹ ਇਹ ਗੱਲ ਨੂੰ ਸੁਣੇਗਾ ਤੇ ਬਾਦਸ਼ਾਹ ਵੀ ਕਹਿੰਦੇ ਹੱਠ ਕਰ ਲਵੇਗਾ, ਆਪਣਾ ਜਿੱਦ ਕਰ ਲਵੇਗਾ।
ਆਪਣ ਪੱਖ ਹਾਨੀ ਨੇ ਸਹੇ,
ਆਪਣਾ ਪੱਖ ਰਹੇਗਾ ਤੇ ਆਪਣੀ ਹਾਨੀ ਨੂੰ ਸਹਾਰ ਨਹੀਂ ਸਕੇਗਾ, ਕਿਉਂਕਿ ਬਾਦਸ਼ਾਹ ਵੀ ਕੱਟੜ ਮੁਸਲਮਾਨ ਹੈ।
ਯਾ ਤੇ ਅਬ ਕਹਿ ਜਬ ਚੱਲ ਆਵੇ,
ਇਸ ਤਰ੍ਹਾਂ ਕਹਿ ਕੇ ਜਦੋਂ ਚੱਲ ਕੇ ਆਵੇਗਾ।
ਬੈਠੇ ਸ਼ਾਹ ਨਿਕਟਿਆਰ ਖਾਵੇ,
ਬਾਦਸ਼ਾਹ ਦੇ ਕੋਲ ਬਹਿ ਕੇ ਬਾਬਾ ਰਾਮ ਰਾਏ ਪ੍ਰਸੰਨ ਹੋਵੇਗਾ ਜੀ।
ਇਸ ਪਰ ਕਰੋ ਦਲੀਲ ਬਿਲੰਦ,
ਜਦੋਂ ਬਾਬਾ ਰਾਮ ਰਾਏ ਜੀ ਕੋਲੇ ਬਹਿ ਗਏ, ਕਾਜੀ ਮੁੱਲਾ ਕਹਿੰਦੇ ਫਿਰ ਉੱਤੇ ਆਪਾਂ ਦਲੀਲ ਪ੍ਰਗਟ ਕਰਾਂਗੇ। ਹਾਂਜੀ,
ਸਭ ਸੁਚੇਤ ਹੋਏ ਏਕ ਮਨਿੰਦ,
ਸੁਚੇਤ ਹੋ ਕਰਕੇ ਤੇ ਆਪਾਂ ਬੜੀ ਸ਼ੀਘਰਤਾ ਦੇ ਨਾਲ,
ਜਿਸ ਮਤ ਮੰਡੇ ਸੋ ਸਭ ਖੰਡੋ,
ਜੋ ਕੁਝ ਕਹਿੰਦੇ ਨੇ ਮੰਡਣ ਕਰੇਗਾ ਬਾਬਾ ਰਾਮ ਰਾਏ, ਉਹਦਾ ਅਸੀਂ ਸਾਰਿਆਂ ਨੇ ਖੰਡਨ ਕਰ ਦੇਣਾ। ਜਿਹੜਾ ਬਾਬਾ ਰਾਮ ਰਾਏ ਜੀ ਮੰਡਣ ਕਰਨਗੇ, ਉਹਦਾ ਅਸੀਂ ਸਾਰਿਆਂ ਨੇ ਖੰਡਨ ਕਰ ਦੇਣਾ।
ਜੋ ਖੰਡੇ ਤੈ ਨੀਕੇ ਮੰਡੋ,
ਜੋ ਬਾਬਾ ਰਾਮ ਰਾਏ ਖੰਡਨ ਕਰਨਗੇ ਤੇ ਉਹਦਾ ਅਸੀਂ ਮੰਡਨ ਕਰ ਦੇਣਾ ਚੰਗੀ ਤਰ੍ਹਾਂ। ਅਸੀਂ ਉਲਟੀ ਚੱਲਣਾ ਹੈ ਬਾਬਾ ਰਾਮ ਰਾਏ ਤੋਂ।
ਇਮ ਮਸਲਤ ਮੂਡਨ ਮਿਲ ਕਰੀ,
ਜਿਹੜੇ ਮੂਰਖ ਕਾਜੀ ਤੇ ਮੁੱਲਾ ਸੀ ਉਹਨਾਂ ਨੇ ਮਿਲ ਕੇ ਮਸਲਤ ਸਲਾਹ ਕੀਤੀ।
ਪਰ ਹਿੱਤ ਤੇ ਜਿਨ ਮਤ ਜਰ ਬਰੀ,
ਪਰਾਏ ਦੇ ਪਿਆਰ ਨੂੰ ਦੇਖ ਕੇ ਪਰਾਏ ਦੇ ਹਿੱਤ ਵਾਸਤੇ ਕਹਿੰਦੇ ਜਿਨ੍ਹਾਂ ਦੀ ਮਤ ਜਿਹੜੀ ਸੀ ਸੜ ਤੇ ਬਲ ਗਈ।
ਸਦਾ
ਵਿਦਵਾਨ ਲਿਖਦੇ ਨੇ ਕਹਿੰਦੇ ਉਹਨਾਂ ਮਨੁੱਖ ਨੂੰ ਆਪਣੇ ਦੁੱਖ ਦਾ ਕਹਿੰਦੇ ਦੁੱਖ ਨਹੀਂ ਹੁੰਦਾ ਜਿੰਨਾ ਪਰਾਏ ਦੇ ਸੁੱਖ ਦਾ ਦੁੱਖ ਹੁੰਦਾ ਵੇ। ਮਨੁੱਖ ਨੂੰ ਉਨਾ ਕਹਿੰਦੇ ਆਪਣੇ ਦੁੱਖ ਦਾ ਦੁੱਖ ਨਹੀਂ ਜਿੰਨਾ ਪਰਾਏ ਦਾ ਕਹਿੰਦੇ ਸੁੱਖ ਵੇਖ ਕੇ ਦੁੱਖ ਲੱਗਦਾ ਗਿਆ। ਵਿਦਵਾਨਾਂ ਦੇ ਪੁਰਸ਼ਾਂ ਦੇ ਲਿਖੇ ਹੋਏ ਬਚਨ ਨੇ ਕਹਿੰਦੇ ਇਨ੍ਹਾਂ ਦੀ ਹਾਲਤ ਵੀ ਕਹਿੰਦੇ ਇਸ ਤਰ੍ਹਾਂ ਦੀ ਬਣੀ ਹੋਈ ਕਾਜੀ ਤੇ ਮੁੱਲਾਂ ਦੀ। ਆਪਣਾ ਦੁੱਖ ਇਨ੍ਹਾਂ ਨੂੰ ਕੁਝ ਨਹੀਂ, ਪਰ ਕਹਿੰਦੇ ਬਾਬਾ ਰਾਮ ਰਾਏ ਦੇ ਸੁੱਖਾਂ ਨੂੰ ਦੇਖ ਕਰਕੇ, ਉਨ੍ਹਾਂ ਦੀ ਚੜ੍ਹਦੀ ਕਲਾ ਦੇਖ ਕਰਕੇ, ਉਨ੍ਹਾਂ ਦੀਆਂ ਸ਼ਕਤੀਆਂ ਦੇਖ ਕਰਕੇ, ਔਰੰਗਜ਼ੇਬ ਦੇ ਨਾਲ ਵੱਧਦੀ ਹੋਈ ਨੇੜਤਾ ਨੂੰ ਦੇਖ ਕਰਕੇ ਕਹਿੰਦੇ ਇਨ੍ਹਾਂ ਦੇ ਮਨ ਦੇ ਵਿੱਚ ਬੜਾ ਭਾਰੀ ਦੁੱਖ ਹੋ ਗਿਆ।
ਸਭਾ ਜਾਮਨੀ ਮੈਂ ਸਭ ਹੋਏ,
ਜਦੋਂ ਜਾਮਨੀ ਕਹਿੰਦੇ ਇੱਕ ਜਾਮਨੀ ਦੀ ਸਭਾ ਹੋਵੇਗੀ।
ਬਬ ਦਿਨ ਵਿਖੇ ਬੁਲਾਵੇ ਸੋਏ,
ਦਿਨ ਦੇ ਵਿੱਚ ਜਾ ਕੇ ਬਾਬਾ ਰਾਮ ਰਾਏ ਨੂੰ ਬੁਲਾਉਣਾ ਕਰਾਂਗੇ।
ਇੱਕ ਬਾਰ ਨਿਸ ਜਬ ਹੋਏ ਆਈ,
ਇੱਕ ਬਾਰ ਜਦੋਂ ਰਾਤ ਹੋਵੇਗੀ,
ਸ਼ਾਹ ਬੈਠ ਤਬ ਸਭਾ ਲਗਾਈ,
ਬਾਦਸ਼ਾਹ ਬੈਠ ਕੇ ਆਪਣੀ ਸਭਾ ਨੂੰ ਲਗਾਵੇਗਾ।
ਬਾਜੀ ਮੁੱਲਾ ਗਨ ਚੱਲ ਆਏ,
ਜ਼ਿਆਦੇ ਦਿੱਲੀ ਦੇ ਜਿਹੜੇ ਕਾਜੀ ਤੇ ਮੁੱਲਾ ਚੱਲ ਕੇ ਆਉਣਗੇ।
ਬੰਦੇ ਸ਼ਾਹ ਮਿਲ ਤਿਆਰ ਖਾਏ,
ਬਾਦਸ਼ਾਹ ਨੂੰ ਮਿਲ ਕੇ ਵੰਦਨਾ ਕਰਨਗੇ ਤੇ ਪ੍ਰਸੰਨ ਵੀ ਹੋਵਾਂਗੇ ਜੀ।
ਇਸ ਚਿੰਨ ਪਠਿਓ ਅਕਾਰਨ ਸ਼ਾਹੂ,
ਉਸ ਸਮੇਂ ਬੜਾ ਸ਼ੀਘਰਤਾ ਦੇ ਨਾਲ ਜਿਹੜਾ ਕਾਰਨ ਨੇ ਕਾਰਨ ਸੀਗਾ ਉਹ ਪੁੱਛਣਾ ਕੀਤਾ ਤੇ ਬਾਦਸ਼ਾਹ ਨੇ ਭੇਜਣਾ ਕੀਤਾ ਜੀ।
ਲਿਆਓ ਗੁਰ ਸੁੱਤ ਕੋ ਮਮ ਪਾਓ,
ਮੇਰੇ ਪਾਸ ਗੁਰੂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਲੈ ਕੇ ਆਉਣਾ ਕਰੋ।
ਜਾਏ ਨਮੋ ਤਿਸ ਨਰ ਨੇ ਕਰੀ,
ਉਸ ਸਮੇਂ ਇੱਕ ਮਨੁੱਖ ਨੇ ਜਾ ਕਰਕੇ ਬਾਬਾ ਰਾਮ ਰਾਏ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ।
ਹੱਥ ਜੋੜ ਪੁਨ ਬਿਨੈ ਉਚਰੀ,
ਉਸ ਸਮੇਂ ਹੱਥ ਜੋੜ ਕੇ ਦੋਵੇਂ ਹੱਥ ਜੋੜ ਕੇ ਜਿਹੜੀ ਬੇਨਤੀ ਸੀਗੀ ਇਸ ਮਨੁੱਖ ਨੇ ਜਾ ਕੇ ਉਚਾਰਨ ਕੀਤੇ ਜੀ।
ਸ਼ਾਹ ਆਪ ਕੋ ਸਿਮਰਨ ਕਰਿਓ,
ਹੇ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਆਪ ਜੀ ਨੂੰ ਚੇਤੇ ਕਰ ਰਿਹਾ ਹੈ।
ਵੱਡ ਦੀਵਾਨ ਉਮਰਾਵਨ ਭਰਿਓ,
ਜਿਤਨਾ ਵੀ ਬਾਦਸ਼ਾਹ ਦਾ ਦਰਬਾਰ ਹੈ ਕਹਿੰਦੇ ਵੱਡੇ ਵੱਡੇ ਉਮਰਾਵ ਅਹਿਲਕਾਰ ਕਾਜੀ ਮੁੱਲਾਂ ਦੇ ਨਾਲ ਭਰਿਆ ਹੋਇਆ ਹੈ।
ਸੁਣ ਸ਼੍ਰੀ ਰਾਮ ਰਾਏ ਕਰ ਤਿਆਰੀ,
ਉਸ ਸਮੇਂ ਬਾਬਾ ਰਾਮ ਰਾਏ ਨੇ ਸੁਣ ਕੇ ਕਹਿੰਦੇ ਆਪਣੇ ਡੇਰੇ ਦੇ ਵਿੱਚੋਂ ਤਿਆਰੀ ਕਰ ਲਈ।
ਜੜਿਓ ਸ਼ਿਗਰ ਸ਼ਿਵ ਕਾ ਅਸਵਾਰੀ,
ਸ਼ਿਵਕਾ ਦਾ ਅਰਥ ਹੁੰਦਾ ਹੈ ਪਾਲਕੀ। ਕਹਿੰਦੇ ਬੜੀ ਸ਼ੀਘਰਤਾ ਦੇ ਨਾਲ ਪਾਲਕੀ ਦੇ ਵਿੱਚ ਬਾਬਾ ਰਾਮ ਰਾਏ ਜੀ ਚੜ ਗਏ।
ਚਮਰ ਚਾਰ ਟੋਰਤ ਸੰਗ ਆਵੇ,
ਸਮੇਂ ਕਹਿੰਦੇ ਜਿਹੜਾ ਚੌਰ ਹੈ ਬਾਬਾ ਰਾਮ ਰਾਏ ਜੀ ਦੇ ਉੱਪਰ ਕਹਿੰਦੇ ਉਹਦੇ ਸੇਵਕ ਜਿਹੜੇ ਸੀ ਢਾਲ ਰਹੇ ਨੇ, ਕਰ ਰਹੇ ਹਨ।
ਮਿਲੇ ਪੰਥ ਕੋ ਸੀਸ ਨਿਵਾਵੇ,
ਪੰਥ ਰਸਤੇ ਦੇ ਵਿੱਚ ਬਾਬਾ ਰਾਮ ਰਾਏ ਜੀ ਨੂੰ ਮਿਲਦੇ ਨੇ, ਸਾਰੇ ਸੀਸ ਨਵਾਉਂਦੇ ਹਨ।
ਚੋਬਦਾਰ ਅਰ ਸੰਗ ਟਲੈਤ,
ਉਸ ਸਮੇਂ ਜਿਹੜੇ ਚੋਬਦਾਰ ਸਨ ਤੇ ਹੋਰ ਜਿਤਨੇ ਵੀ ਸੰਗ ਸਨ ਜੀ,
ਗਨ ਤੁਰਕਨ ਕੋ ਕਰਤਾ ਜੈਤ,
ਜਿਤਨੇ ਸਮੂਹ ਤੁਰਕ ਸਨ ਤੇ ਜਿਤਨੇ ਵੀ ਸਾਰੇ ਤੁਰਕਾਂ ਨੂੰ ਜਿੱਤਣ ਵਾਲੇ,
ਆਏ ਦੁਰਗ ਕੇ ਵਿਖੇ ਪ੍ਰਵੇਸ਼ਾ,
ਤਾਂ ਕਰਕੇ ਦੁਰਗ ਕਿਲੇ ਦੇ ਵਿੱਚ ਬਾਬਾ ਰਾਮ ਰਾਏ ਨੇ ਪ੍ਰਵੇਸ਼ ਕੀਤਾ ਜੀ।
ਸਭਾ ਸ਼ਾਹ ਕੀ ਜਹਾਂ ਵਿਸ਼ੇਸ਼ਾ,
ਵਿਸ਼ੇਸ਼ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਲੱਗੀ ਹੋਈ ਸੀ।
ਸੁੰਦਰ ਚੌਂਕੀ ਰੱਖੀ ਡਸਾਏ,
ਔਰੰਗਜ਼ੇਬ ਨੇ ਆਪਣੇ ਪਾਸ ਭਰੀ ਸਭਾ ਦੇ ਵਿੱਚ ਉੱਚੀ ਜਗ੍ਹਾ ਤੇ ਤਖ਼ਤ ਤੇ ਬੈਠਾ ਸੀਗਾ ਤੇ ਕਹਿੰਦੇ ਗੁਰਮੁਖ ਉੱਥੇ ਇੱਕ ਸੁੰਦਰ ਜਿਹੜੀ ਚੌਂਕੀ ਸੀਗੀ ਉਹ ਡਾਈ ਹੋਈ ਸੀਗੀ।
ਉਜਲ ਸੁਜਨੀ ਤੇ ਸਭ ਛਾਏ,
ਬਹੁਤ ਉਜਲ ਚਿੱਟੇ ਰੰਗ ਦੇ ਨਾਲ ਕਹਿੰਦੇ ਜਿਹਦਾ ਸ੍ਰੇਸ਼ਟ ਜਸ ਹੋ ਰਿਹਾ ਸੀਗੇ ਤੇ ਵਿਛਾਈ ਹੋਈ ਸੀਗੀ ਜੀ।
ਜਾਏ ਸਭਾ ਚੌਕੀ ਪਰ ਬੈਸੇ,
ਸਭਾ ਜਿਹੜੀ ਅਹਿਲਕਾਰਾਂ ਦੀ ਕਾਜ਼ੀਆਂ ਦੀ ਮੁੱਲਾਂ ਦੀ ਲੱਗੀ ਹੋਈ ਸੀ, ਭਰੀ ਸਭਾ ਦੇ ਵਿੱਚ ਜਾ ਕੇ ਚੌਂਕੀ ਦੇ ਉੱਪਰ ਬੈਠ ਗਏ ਬਾਬਾ ਰਾਮ ਰਾਏ ਜੀ।
ਤਾਰਾ ਗਨ ਮੈਂ ਹੋਏ ਸੱਸ ਜੈਸੇ,
ਜਿਵੇਂ ਗੁਰਮੁਖ ਕਹਿੰਦੇ ਸੱਸ ਕਹਿੰਦੇ ਨੇ ਚੰਦਰਮਾ ਨੂੰ, ਕਹਿੰਦੇ ਜਿਵੇਂ ਚੰਦਰਮਾ ਚੜਿਆ ਹੋਇਆ ਤੇ ਬਹੁਤ ਜ਼ਿਆਦਾ ਕਹਿੰਦੇ ਤਾਰੇ ਆਸੇ ਪਾਸੇ ਹੋਣ।
ਦੁਵੈਖਤ ਦੇਖਤ ਹੈ ਅਪੁਲਾਏ,
ਇਹਨਾਂ ਦੇ ਨਾਲ ਸੜੇ ਭਰੇ ਹੋਏ ਜਿਹੜੇ ਕਾਜੀ ਮੁੱਲਾ ਸਨ ਅਹਿਲਕਾਰ ਸਨ, ਵੇਖ ਕਰਕੇ ਬਾਬਾ ਰਾਮ ਰਾਏ ਨੂੰ ਬੜੇ ਵਿਆਕੁਲ ਹੋ ਗਏ।
ਸ਼ਾਹ ਕਰਤ ਸਨਮਾਨ ਬਿਠਾਏ,
ਸ਼ਾਹਜਹਾਨ ਜਿਹੜਾ ਬਾਦਸ਼ਾਹ ਸੀਗਾ ਬੜੇ ਸਤਿਕਾਰ ਦੇ ਸਹਿਤ ਉਸ ਸਮੇਂ ਬਾਬਾ ਰਾਮ ਰਾਏ ਜੀ ਨੂੰ ਆਪਣੇ ਪਾਸ ਜੀ ਬਹਾਉਣਾ ਕੀਤਾ। ਗੁਰਮੁਖ ਪਿਆਰਿਓ, ਇਹ ਅੱਜ ਦੇ ਜਿਹੜੇ ਪ੍ਰਕਰਨ ਕਥਾ ਆਪ ਜੀ ਨੇ ਸਰਵਣ ਕੀਤੀ ਹੈ।